दंडौत बंधन अनक बार सर्व कला समरथ डोलन ते राखो प्रभु नानक दे कर हथ बाणी मुखों उचारिया हुए रुशनाई मिटै अंधियारा ज्ञान गोष्ट चर्चा सदा अनहद शब्द उठे धुनकारा बाणी गुरु गुरु है बाणी विच बाणी अमृत सारे गुरबाणी कह सेवक जन माना परतख गुरु निस्तार बाणी बिरलौ विचार सी जे को गुरमुख होए यह बाणी महापुरख की निज घर वासा होए आवहो सिख सतगुरु के प्यारे हो गावहो सच्ची बाणी बाणी ता गावह गुरु केरी बाणिया सिर बाणी गरीब नवाज पतत पावन भगत वशल कृपा दे खजाने अंतरजामी जोत स्वरूप वाहिगुरु अकाल पुरख जी दे सरगुण स्वरूप सतगुरु श्री गुरु नानक देव जी महाराज दस पातशाहियां अते उन्हां दे आत्मक ज्ञान स्वरूप चवर शतर तख्त दे मालक शब्द स्वरूप सतगुरु धन 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 सतगुरु श्री गुरु ग्रंथ साहिब महाराज जी दी परम पवित्र कल्याणकारी हजूरी अंदर सुभायमान गुरमुख माई भाई बिरद बालक गुरु की साजी निवाजी परम सन्मान योग गुरु का खास रूप खालसा साध संगत जी सतगुरु महाराज सच्चे पातशाह जी दी बख्शिश कीती फतेह दी सांझ पाओ गज के उच्चारण करो वाहेगुरु जी का खालसा वाहेगुरु जी की फतेह। आज इस स्थान ते जुगो जुग अटल चवर शतर तख्त दे मालक श्री गुरु ग्रंथ साहिब महाराज जी दे पहले प्रकाश दिवस नूं समर्पित दीवान सजिया है। दास तों पहलां आप जी ने रागी जथियां पासों हजूर दी अमृतमयी तुरकी बाणी दा शब्द कीर्तन सरवण कीता है। हुणे हुणे दास नूं सैकटरी साहब ने आग्या कीती है कि श्री गुरु ग्रंथ साहिब महाराज जी दी परम पवित्र महान उपमा दे संबंध विच कुछ शब्द आप संगत नाल सांझे करां। श्री गुरु ग्रंथ साहिब महाराज दे 300 साला गुरता गद्दी दिवस भी हुण तों 2 महीनियां नूं सचखंड अबचल नगर हजूर साहब नांदेड़ विखे मनाए जा रहे ने। उस दे विच भी संगतां ने वध चढ़ के बहु गिणती विच शिरकत करनी है और अज सतगुरु महाराज दा प्रकाश दिवस भी है। आने वाले दीवाना विच भी ऐतवार दे दीवाना विच सतगुरु ग्रंथ साहिब महाराज दी पावन बाणी दे संबंध विच ही ਵਿਚਾਰਾਂ ਹੋਇਆ ਕਰਨਗੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਇਸ ਰੂਪ ਵਿੱਚ ਇੱਥੋਂ ਤੱਕ ਕਿਵੇਂ ਪਹੁੰਚਾ, ਇਹ ਸਾਡੇ ਸਤਿਗੁਰਾਂ ਦੀ ਮਹਾਨ ਘਾਲਣਾ ਦਾ ਸਿੱਟਾ ਹੈ, ਇਹ ਮਹਾਨ ਦੇਣ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਸਾਂ ਸਰੂਪਾਂ ਦੀ, ਜਿਸ ਕਰਕੇ ਸਿੱਖ ਧਰਮ ਦੇ ਕੋਲ, ਸਿੱਖ ਧਰਮ ਦੇ ਅਨੁਯਾਈਆਂ ਕੋਲ, ਖਾਲਸਾ ਪੰਥ ਦੇ ਪਾਸ ਸਾਡੇ ਸਤਿਗੁਰਾਂ ਦੀ ਮੁੱਖ ਵਾਕ ਬਾਣੀ ਜਿਉਂ ਕਿ ਤਿਉਂ ਮੌਜੂਦ ਹੈ। ਇਹ ਇੱਕ ਵਿਲੱਖਣ ਦਾਤ ਹੈ ਜਿਹੜੀ ਹੋਰ ਕਿਸੇ ਧਰਮ ਦੇ ਅਨੁਯਾਈਆਂ ਪਾਸ ਨਹੀਂ ਹੈ। ਹੋਰਨਾਂ ਧਰਮਾਂ ਦੇ ਵੀ ਧਾਰਮਿਕ ਧਰਮ ਪੁਸਤਕ ਗ੍ਰੰਥ ਹਨ, ਪਰ ਉਹ ਮੁੱਖ ਵਾਕ ਬਾਣੀਆਂ ਨਹੀਂ ਹਨ, ਗੌਣ ਵਾਕ ਹਨ। ਉਹਨਾਂ ਪੈਗੰਬਰਾਂ, ਉਹਨਾਂ ਅਵਤਾਰਾਂ ਦੇ ਮੁੱਖ ਤੋਂ ਜਿਹੜਾ ਗਿਆਨ ਉਚਾਰਨ ਹੋਇਆ, ਉਹਨਾਂ ਦੇ ਚੇਲਿਆਂ ਨੇ, ਉਹਨਾਂ ਦੇ ਪੈਰੋਕਾਰਾਂ ਨੇ ਉਸ ਨੂੰ ਬਾਅਦ ਵਿੱਚ ਲਿਖਤ ਦਾ ਰੂਪ ਦਿੱਤਾ। ਪਰ ਸਾਡੇ ਸਤਿਗੁਰਾਂ ਦੇ ਸਰੀਰਕ ਤੌਰ ਤੇ ਮੌਜੂਦ ਹੁੰਦਿਆਂ ਆਪ ਹਜ਼ੂਰ ਨੇ ਬਾਣੀ ਲਿਖਵਾਈ ਔਰ ਆਪ ਹੀ ਦਸਵੇਂ ਜਾਮੇ 'ਚ ਗੁਰਗੱਦੀ ਬਖਸ਼ੀ। ਭਾਵੇਂ ਕਿ ਸਮੇਂ ਸਮੇਂ ਤੇ ਕੁਝ ਖਰੀਦੇ ਹੋਏ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਫਰਕ ਪਾਉਣ ਦਾ ਯਤਨ ਕੀਤਾ, ਪਰ ਸਤਿਗੁਰੂ ਜੀ ਦੀ ਰਹਿਮਤ ਨਾਲ ਪੰਥ ਜਾਗਿਆ ਤੇ ਉਹਨਾਂ ਦੇ ਇਸ ਘਟੀਆ ਕਾਰਨਾਮੇ ਨੂੰ ਰੋਕਿਆ ਗਿਆ। ਇਹ ਵੀ ਅਰਜ਼ ਕਰਾਂਗਾ, ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਵਤਾਰ ਧਾਰਿਆ ਹੈ ਤਾਂ ਸਮੇਂ ਦੇ ਹਾਲਾਤ ਬੜੇ ਨਾਜ਼ੁਕ ਸਨ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਪਾਪਾਂ ਦੇ ਨਾਲ, ਬੁਰੇ ਕਰਮਾਂ ਦੇ ਬੋਝ ਨਾਲ ਧਰਤੀ ਕੰਬ ਉੱਠੀ ਤੇ ਜਿਸ ਤਰ੍ਹਾਂ ਕਿਸੇ ਇਲਾਕੇ 'ਚ ਵਿਗਾੜ ਪੈਦਾ ਹੋ ਜਾਏ ਤਾਂ ਬਾਦਸ਼ਾਹ ਆਪਣੇ ਅਹਿਲਕਾਰ ਭੇਜਦਾ ਹੈ ਉੱਥੇ ਸੁਧਾਰ ਕਰਨ ਲਈ। ਪਰ ਜਦੋਂ ਕਿਤੇ ਸਾਰੇ ਦੇਸ਼ ਵਿੱਚ ਜਾਂ ਕਿਸੇ ਇਲਾਕੇ ਵਿੱਚ ਬਹੁਤ ਜ਼ਿਆਦਾ ਵਿਗਾੜ ਪੈਦਾ ਹੋ ਜਾਏ ਤਾਂ ਉਦੋਂ ਬਾਦਸ਼ਾਹ ਨੂੰ ਆਪ ਵੀ ਮੁਹਿੰਮ 'ਤੇ ਚੜ੍ਹਨਾ ਪੈਂਦਾ। ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਨੇ ਧਰਤੀ ਦੀ ਪੁਕਾਰ ਸੁਣ ਕੇ, ਧਰਮੀ ਲੋਕਾਂ ਦੀ ਪੁਕਾਰ ਸੁਣ ਕੇ, ਹਾਹਾਕਾਰ ਸੁਣ ਕੇ ਗੁਰੂ ਨਾਨਕ ਰੂਪ ਧਾਰਿਆ। ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸੋ ਸਾਧ ਰੂਪ ਆਪਣਾ ਤਨ ਧਾਰਿਆ, ਸਾਧੂ ਸਤਿਗੁਰੂ ਨਾਨਕ ਦੇਵ ਦੇ ਰੂਪ ਵਿੱਚ ਆਪਣਾ ਸਰੀਰ ਧਾਰ ਕੇ ਮਹਾਰਾਜ ਜੀ ਪ੍ਰਗਟ ਹੋਏ। ਗੁਰੂ ਕੀ ਬਾਣੀ ਦਾ ਬਚਨ ਹੈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਤੇ ਪਰਮੇਸ਼ਰ ਇੱਕੋ ਰੂਪ ਹਨ, ਕੋਈ ਭੇਦ ਨਹੀਂ ਹੈ। ਸੋ ਇਸ ਪ੍ਰਕਾਰ ਮਨੁੱਖ ਕਾ ਕਰ ਰੂਪ ਨਾ ਜਾਣ, ਮਿਲੀ ਨਮਾਨੇ ਮਾਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਨਾਨਕ ਦੇਵ ਹੈ ਪਰਮੇਸ਼ਰ ਸੋਈ, ਕੋਈ ਅੰਤਰ ਨਾ ਸਮਝਣਾ। ਸੋ ਇਸ ਪ੍ਰਕਾਰ ਐਸੇ ਗੁਰਦੇਵ ਨੇ ਅਵਤਾਰ ਧਾਰਨ ਤੋਂ ਬਾਅਦ, ਸੋ ਜਨਮ ਸਾਖੀ ਦੇ ਅਨੁਸਾਰ ਜਿਸ ਵੇਲੇ ਆਪ ਸੁਲਤਾਨਪੁਰ ਲੋਧੀ ਵਿਖੇ ਵੇਈ ਦੁਆਰਾ ਪ੍ਰਵੇਸ਼ ਕਰਕੇ ਸੱਚਖੰਡ ਗਏ ਨੇ, ਅਕਾਲ ਪੁਰਖ ਵੱਲੋਂ ਬਚਨ ਹੋਇਆ ਕਿ ਹੇ ਨਾਨਕ ਜੀ, ਮੇਰੇ ਨਾਮ ਦਾ ਕਿੰਨਾ ਕੁ ਪ੍ਰਚਾਰ ਹੁਣ ਤੱਕ ਕੀਤਾ। ਔਰ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਜਿੰਨਾ ਕੁ ਹੋ ਸਕਿਆ ਕੀਤਾ, ਪਰ ਮਾਤ ਲੋਕ ਤੇ ਗੁਰੂ ਧਾਰਨ ਦੀ ਮਰਿਆਦਾ ਹੈ, ਇਸ ਵਾਸਤੇ ਮੈਂ ਆਪ ਜੀ ਨੂੰ ਗੁਰੂ ਧਾਰਨ ਕਰਨ ਵਾਸਤੇ ਆਇਆ। ਤਾਂ ਅਕਾਲ ਪੁਰਖ ਵੱਲੋਂ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਮੰਤਰ ਉਚਾਰਿਆ ਗਿਆ। ਔਰ ਇਤਿਹਾਸ ਇਹ ਵੀ ਬਿਆਨ ਕਰਦਾ, ਸ਼੍ਰੀਮਾਨ ਪੰਡਿਤ ਦਿਵਾਕਰ ਸਿੰਘ ਜੀ ਹੋਏ ਨੇ, ਉਹਨਾਂ ਨੇ ਦਸ ਗੁਰਜੋਤ ਦਰਸ਼ਨ ਲਿਖਿਆ ਗ੍ਰੰਥ। ਉਹਦੇ 'ਚ ਲਿਖਿਆ, ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਬਟਾਲੇ ਨਗਰ ਵਿਖੇ ਸ਼ਾਦੀ ਕਰਨ ਲਈ ਆਏ ਨੇ ਤਾਂ ਆਪ ਜੀ ਉੱਪਰ ਕੰਧ ਡੇਗਣ ਦਾ ਕਾਰਨ ਇਹ ਹੋਈ ਸੀ ਕਿ ਹਜ਼ੂਰ ਨੇ ਕਿਹਾ ਸੀ ਅਸੀਂ ਅੱਗ ਦੇ ਉਦਾਲੇ ਪ੍ਰਕਰਮਾ ਨਹੀਂ ਕਰਨੀਆਂ, ਕਿਉਂਕਿ ਅੱਗ ਸਾਡਾ ਇਸ਼ਟ ਨਹੀਂ ਹੈ। ਆਪਣੇ ਇਸ਼ਟ ਦੀਆਂ, ਆਪਣੇ ਗੁਰੂ ਦੀਆਂ ਪ੍ਰਕਰਮਾ ਕੀਤੀਆਂ ਜਾਂਦੀਆਂ ਹਨ, ਇਸ ਵਾਸਤੇ ਅਸੀਂ ਅੱਗ ਨੂੰ ਆਪਣਾ ਇਸ਼ਟ ਨਹੀਂ ਮੰਨਦੇ, ਅੱਗ ਦੇ ਉਦਾਲੇ ਲਾਵਾਂ ਨਹੀਂ ਲਵਾਂਗੇ। ਇਸ ਵਾਸਤੇ ਫਿਰ ਜਿਹੜੇ ਚੋਣੇ ਸਨ ਉਹ ਨਾਰਾਜ਼ ਹੋ ਗਏ। ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪਣੀ ਲੜਕੀ ਨਹੀਂ ਤੋਰਨੀ, ਤਾਂ ਉਸ ਵੇਲੇ ਜਿਹੜੇ ਭੰਡਾਰੀ ਸਨ, ਅੱਜ ਵੀ ਤੁਸੀਂ ਬਟਾਲੇ ਜਾ ਕੇ ਪੁੱਛ ਸਕਦੇ ਹੋ, ਉੱਥੇ ਦੋ ਗੋਤਾਂ ਵੱਸਦੀਆਂ, ਚੋਣੇ ਅਤੇ ਭੰਡਾਰੀ। ਔਰ ਜਿਹੜੇ ਚੋਣੇ ਸੀ ਉਹਨਾਂ ਜਿਸ ਵੇਲੇ ਨਾਂਹ ਨੁੱਕਰ ਕੀਤੀ ਵੀ ਪੁੱਤਰੀ ਨਹੀਂ ਤੋਰਨੀ, ਭੰਡਾਰੀ ਕਹਿਣ ਲੱਗੇ ਅਸੀਂ ਆਪਣੀ ਲੜਕੀ ਤੋਰਾਂਗੇ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਹੋਏ, ਚੋਣੇ ਚੁਣੇ ਜਾਣਗੇ, ਭੰਡਾਰੀ ਭਰੇ ਰਹਿਣਗੇ, ਅਤੇ ਅੱਜ ਵੀ ਪ੍ਰਚਲਿਤ ਆ ਬਚਨ ਬਟਾਲੇ 'ਚ। ਸੋ ਇਸ ਪ੍ਰਕਾਰ ਫਿਰ ਕਹਿਣ ਲੱਗੇ ਕਿ ਕੁੜੀਆਂ ਕੋਲੋਂ ਕੰਧ ਡਗਾ ਦੇ ਉੱਤੇ ਕੰਧ ਥੱਲੇ ਦੇ ਕੇ ਮਾਰ ਦਿਓ ਗੁਰੂ ਨਾਨਕ ਸਾਹਿਬ ਨੂੰ। ਉਸ ਵੇਲੇ ਇੱਕ ਮਾਈ ਬਿਰਧ ਸੀ, ਉਹਨੇ ਕਿਹਾ ਕਾਕਾ ਆ ਕੰਧ ਡਿੱਗਣ ਵਾਲੀ। ਮਾਈ ਜਾਂਦੀ ਜਾਂਦੀ ਇਸ਼ਾਰਾ ਕਰ ਗਈ, ਦੱਸਿਆ ਨਹੀਂ ਵੀ ਲੜਕੀਆਂ ਸੁੱਟਣਾ ਚਾਹੁੰਦੀਆਂ ਕੰਧ, ਇਸ਼ਾਰਾ ਕਰ ਗਈ ਮਾਈ ਵੀ ਬੱਚਾ ਕੰਧ ਗਿੱਲੀ ਆ, ਕੱਚੀ ਆ, ਡਿੱਗ ਸਕਦੀ, ਪਰੇ ਹੋ ਕੇ ਬੈਠ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਾਤਾ ਜੀ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਰਹਿਣੀ ਹੈ, ਕਾਇਮ ਇਹ ਡਿੱਗਦੀ ਨਹੀਂ। ਔਰ ਤਾਂ ਉਹ ਕੰਧ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ। ਔਰ ਉੱਥੇ ਹਜ਼ੂਰ ਨੇ ਫਿਰ ਚੌਂਕੀ ਉੱਪਰ ਰੁਮਾਲ ਵਿਛਾ ਕੇ ਇੱਕੋ ਅੰਕਾਰ ਤੋਂ ਗੁਰਪ੍ਰਸਾਦ ਤੱਕ ਲਿਖ ਕੇ ਇਸ ਮਹਾਂਮੰਤਰ ਦੀਆਂ ਪ੍ਰਕਰਮਾ ਕੀਤੀਆਂ, ਇਹ 10 ਗੁਰ ਜੋ ਦਰਸ਼ਨ ਗ੍ਰੰਥ 'ਚ ਲਿਖਿਆ ਹੋਇਆ। ਸੋ ਇਸ ਪ੍ਰਕਾਰ ਇਹ ਸਿੱਧ ਵੀ ਹੁੰਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਅੱਗ ਦੀਆਂ ਪ੍ਰਕਰਮਾ ਨਹੀਂ ਕਰ ਸਕਦੇ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਇਹ ਮਹਾਂਮੰਤਰ ਅਕਾਲ ਪੁਰਖ ਵੱਲੋਂ ਮਿਲਿਆ। ਗੁਰੂ ਨਾਨਕ ਸਾਹਿਬ ਨੂੰ ਆਗਿਆ ਹੋਈ, ਹੁਣ ਤੁਸੀਂ ਬਚਨ ਉਚਾਰੋ ਤਾਂ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹਨੇ ਬਚਨ ਉਚਾਰੇ, ਅਕਾਲ ਪੁਰਖ ਵੱਲੋਂ ਬਚਨ ਹੋਇਆ ਕਿ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਤੁਹਾਡਾ ਨਾਮ ਗੁਰੂ ਪਰਮੇਸ਼ਰ ਹੋਵੇਗਾ, ਮੇਰੀ ਲਪਾਏ ਮਾਨਗੀ ਤੁਹਾਡੇ ਵਿੱਚ, ਤੁਹਾਡੀ ਲਪਾਏ ਮਾਨਗੀ ਮੇਰੇ ਵਿੱਚ, ਅਸੀਂ ਦੋਵੇਂ ਅਭੇਦ ਰੂਪ ਹਾਂ, ਜਿਹੜੇ ਤੁਹਾਨੂੰ ਜਪਣਗੇ ਉਹ ਮੇਰੀ ਦਰਗਾਹ ਵਿੱਚ ਪਹੁੰਚਣਗੇ, ਜੋ ਤੁਹਾਡੇ ਮੰਤਰ ਦਾ ਜਾਪ ਕਰਨਗੇ ਉਹਨਾਂ ਕੋਲ ਇਰਾਦਾਰੀ ਹੋਵੇਗੀ। ਜਪਜੀ ਸਾਹਿਬ ਦੇ ਸਿਰਲੇਖ ਤੇ ਤਤਕਰੇ ਵਿੱਚ ਜਪਜੀ ਸਾਹਿਬ ਦਾ ਨਾਮ ਜਪ ਨਿਸ਼ਾਨ ਲਿਖਿਆ ਹੋਇਆ, ਨਿਸ਼ਾਨ ਮੈਨੇ ਹੈ ਰਾਹਦਾਰੀ, ਰਾਹ ਦਾ ਚਿੱਠਾ, ਜਿਸ ਕਰਕੇ ਰਾਹ 'ਚ ਪੁਸ਼ ਪੜਤਾਲ ਨਾ ਹੋਵੇ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵਕਤ 5-6 ਵਰਸ ਦੀ ਹਜ਼ੂਰ ਦੀ ਆਯੂ ਹੋਈ ਤਾਂ ਪੰਡਿਤ ਹਰਦਿਆਲ ਨੂੰ ਸੱਦਿਆ ਗਿਆ, ਹਜ਼ੂਰ ਦੇ ਗਲ ਜਨੇਊ ਪਾਉਣ ਲਈ, ਜੰਜੂ ਪਾਉਣ ਲਈ। ਤਾਂ ਹਜ਼ੂਰ ਨੇ ਉਸ ਵੇਲੇ ਬਾਣੀ ਉਚਾਰਨ ਕੀਤੀ, ਬਚਨ ਉਚਾਰੇ ਕਿ ਇਹ ਧਾਗੇ ਦਾ ਜੰਜੂ ਮੈਂ ਗਲ ਵਿੱਚ ਨਹੀਂ ਪਾਉਣਾ, ਸੋ ਅਸੀਂ ਜਿਹੜਾ ਜੰਜੂ ਪਹਿਨਣਾ ਚਾਹੁੰਦੇ ਹੋ ਤੁਹਾਡੇ ਪਾਸ ਹੈ ਤਾਂ ਪਹਿਨਾ ਦਿਓ। ਉਸ ਵੇਲੇ ਹਰਦਾਲ ਪ੍ਰੋਹਿਤ ਜਿਹੜਾ ਸੀ ਹਜ਼ੂਰ ਦੀ ਛੋਟੀ ਜਿਹੀ ਅਵਸਥਾ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਉਹ ਕਿਹੜਾ ਜਨੇਊ ਤੁਸੀਂ ਪਹਿਨਣਾ ਚਾਹੁੰਦੇ ਹੋ ਮੈਨੂੰ ਦੱਸੋ। ਹਜ਼ੂਰ ਕਹਿਣ ਲੱਗੇ, ਦਇਆ ਕਪਾਹ ਸੰਤੋਖ ਸੂਤ ਜਾਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ। ਹਜ਼ੂਰ ਕਹਿਣ ਲੱਗੇ, ਦਇਆ ਦੀ ਕਪਾਹ ਹੋਵੇ, ਭਾਵ ਸ਼ੁਭ ਗੁਣ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ ਕੱਤਿਆ ਹੋਇਆ, ਭਾਵ ਸੰਤੋਖ ਵੀ ਨਾਲ ਹੋਵੇ, ਦਇਆ ਵਾਲੀ ਦ੍ਰਿਸ਼ਟੀ, ਪਦਾਰਥਾਂ ਵੱਲੋਂ ਸੰਤੋਖ, ਇਹ ਦੋਵੇਂ ਗੁਣ ਹੋਣ ਤੇ ਜਤ ਦੀਆਂ ਗੰਢਾਂ ਹੋਣ, ਸੱਚ ਦਾ ਵੱਟ ਚੜਿਆ ਹੋਇਆ ਹੋਵੇ, ਇਹ ਹੈ ਜੀ ਆਤਮਾ ਦੇ ਨਾਲ ਨਿਭਣ ਵਾਲਾ ਜਨੇਊ। ਹੇ ਪਾਂਡੇ ਜੀ, ਜੇ ਤੁਹਾਡੇ ਪਾਸ ਹੈ ਤਾਂ ਮੇਰੇ ਗਲ 'ਚ ਪਾ ਦਿਓ, ਨਾ ਇਹ ਟੁੱਟਦਾ ਹੈ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ, ਨਾ ਇਹ ਗਵਾਚਦਾ ਹੈ। ਜਿਹੜਾ ਜਨੇਊ ਤੁਸੀਂ ਲਈ ਫਿਰਦੇ ਹੋ, ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ, 4 ਕੌਡੀਆਂ ਖਰਚ ਕੇ ਸੂਤ ਲਿਆਂਦਾ, ਉਹਨੂੰ ਵੱਟ ਵੁੱਟ ਚਾੜ ਕੇ ਤੇ ਤੁਸੀਂ ਆਪਣੇ ਜਜਮਾਨ ਦੇ ਗਲ 'ਚ ਪਾ ਦਿੱਤਾ, ਸੋ ਫਿਰ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਉਹ ਜਿਸ ਵੇਲੇ ਮਰਿਆ ਮਨੁੱਖ ਤਾਂ ਉਹ ਝੜ ਗਿਆ ਨਾਲ ਹੀ, ਆਤਮਾ ਦੇ ਨਾਲ ਉਹ ਜਨੇਊ ਪਰਲੋਕ ਵਿੱਚ ਨਹੀਂ ਗਿਆ। ਇਸ ਵਾਸਤੇ ਹਜ਼ੂਰ ਨੇ 5-6 ਸਾਲ ਦੀ ਅਵਸਥਾ ਵਿੱਚ ਹੀ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਲੱਖਣਤਾ ਹੈ। ਔਰ ਇਸੇ ਤਰ੍ਹਾਂ ਫਿਰ ਹਜ਼ੂਰ ਨੂੰ ਇੱਕ ਗੋਪਾਲ ਪਾਂਧੇ ਦੇ ਪਾਸ ਵਿੱਦਿਆ ਪੜ੍ਹਨ ਲਈ ਭੇਜਿਆ ਗਿਆ। ਪਿਤਾ ਜੀ ਬਿਠਾ ਕੇ ਆਏ, ਆਗਿਆ ਮੰਨੀ, ਉਹਦੇ ਪੜ੍ਹਾਈ ਜਿਹੜੀ ਉਹਨੇ ਕਰਾਈ ਸੀ ਉਹ ਕੁਛ ਪੜ੍ਹੇ ਅੱਖਰ ਪਹਾੜੇ ਪੜ੍ਹੇ। ਅਗਲੇ ਦਿਨ ਫਿਰ ਭੇਜਿਆ ਗਿਆ ਤਾਂ ਹਜ਼ੂਰ ਕਹਿਣ ਲੱਗੇ ਵੀ ਗੋਪਾਲ ਪਾਂਧਾ ਜੀ, ਜਿਹੜੀ ਪੜ੍ਹਾਈ ਤੁਸੀਂ ਪੜ੍ਹਾਉਂਦੇ ਹੋ ਉਹਦੇ ਨਾਲ ਤਾਂ ਫਾਹੀਆਂ ਪੈਂਦੀਆਂ ਨੇ, ਕੋਈ ਐਸੀ ਵਿੱਦਿਆ ਹੈ ਜਿਹਦੇ ਨਾਲ ਫਾਹੀਆਂ ਕੱਟੀਆਂ ਜਾਣ? ਗੋਪਾਲ ਨਾਂ ਦਾ ਪਾਂਧਾ ਕਹਿਣ ਲੱਗਾ ਵੀ ਮੇਰੇ ਕੋਲ ਤਾਂ ਇਹੋ ਹੀ ਵਿੱਦਿਆ ਹੈ ਜਿਹੜੀ ਮੈਂ ਜਾਣਦਾ। ਹਜ਼ੂਰ ਕਹਿਣ ਲੱਗੇ, ਲੈ ਸੁਣ ਫਿਰ ਸਾਡੇ ਕੋਲੋਂ ਸਿੱਖਿਆ ਲੈ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾਵਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸਦਾ ਸੱਚਾ ਨਿਸ਼ਾਨ। ਜਿੱਥੇ ਮਿਲਿਆ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ, ਕਰਮ ਮਿਲਿਆ ਤਾਂ ਪਾਈਆ ਨਾ ਹੀ ਗੱਲੀ ਵਾਓ ਦਵਾਓ। ਇਹ ਸਾਰਾ ਸ਼ਬਦ ਉਚਾਰਨ ਕਰਕੇ ਉਸ ਗੋਪਾਲ ਪਾਂਧੇ ਨੂੰ ਨਿਹਾਲ ਕਰਤਾ, ਨਿਰੁੱਤਰ ਕਰ ਦਿੱਤਾ ਤੇ ਸੱਜਣਾ ਆਪਣੇ ਹਿਰਦੇ ਵਿੱਚੋਂ ਮੋਹ ਨੂੰ ਸਾੜ ਕੇ ਸ਼ਾਹੀ ਬਣਾ। ਪੁਰਾਣੇ ਸਮੇਂ ਦੀਵੇ ਦੇ ਗੁਲ ਦੀ ਸ਼ਾਹੀ ਬਣਾਉਂਦੇ ਸਨ, ਮੋਹ ਨੂੰ ਸਾੜ ਦੇ ਔਰ ਇਸ ਪ੍ਰਕਾਰ ਇਹਦੀ ਸ਼ਿਆਹੀ ਬਣਾ। ਕਸ ਮਸ ਕਰ ਮਤ ਕਾਗਦ ਕਰ ਸਾਰ, ਸ੍ਰੇਸ਼ਟ ਮਤ ਜਿਹੜੀ ਆ ਨਾ ਬੰਦਗੀ ਵਾਲੀ, ਭਜਨ ਵਾਲੀ, ਰੱਬ ਨੂੰ ਯਾਦ ਕਰਨ ਵਾਲੀ, ਇਹ ਬਣਾ ਕਾਗਜ਼ ਤੇ ਭਾਵ ਜਿਹੜਾ ਪ੍ਰੇਮ ਅੰਦਰ ਪੈਦਾ ਕਰਨਾ ਇਹ ਬਣਾ ਕਲਮ। ਬਾਹਰੀ ਕਲਮਾਂ ਕਾਗਜ਼ਾਂ ਦੀ ਲੋੜ ਹੀ ਨਹੀਂ ਹੈ। ਕਲਮ ਸੱਜ ਨੇ ਕਿਹਾ ਸਦਾਈਐ ਹਿਰਦੈ ਹੀ ਲਿਖ ਲਿਹੋ। ਕਲਮ ਤੇ ਸ਼ਿਆਹੀ ਦੀ ਕੀ ਲੋੜ ਹੈ? ਕਹਿੰਦੇ ਹਿਰਦੇ ਚ ਪ੍ਰੇਮ ਪੈਦਾ ਕਰ, ਚਿੱਤ ਨੂੰ ਲਿਖਾਰੀ ਬਣਾ, ਫਿਰ ਲਿਖਣਾ ਕੀ ਹੈ ਜੀ? ਹਜ਼ੂਰ ਕਹਿੰਦੇ ਗੁਰਪੁੱਛ ਲਿਖ ਵਿਚਾਰ। ਗੁਰਾਂ ਨੂੰ ਪੁੱਛ ਕੀ ਲਿਖਣਾ? ਜਿਹੜੀ ਵਿਚਾਰ ਸਤਿਗੁਰੂ ਦੱਸਦੇ ਉਹ ਲਿਖ, ਲਿਖ ਨਾਮ, ਰੱਬ ਦਾ ਨਾਮ ਲਿਖ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਹੱਥ ਸਕੱਥ ਹਨ, ਜੋ ਸਾਧ ਸੰਗਤ ਗੁਰਕਾਰ ਕਮਾਵੈ, ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੈ। ਸੋ ਇਸ ਪ੍ਰਕਾਰ ਇਸ ਚਿੱਤ ਨੂੰ ਲਿਖਾਰੀ ਬਣਾ ਕੇ ਗੁਰਾਂ ਤੋਂ ਪੁੱਛ ਕੇ ਵਿਚਾਰ ਲਿਖ, ਰੱਬ ਦਾ ਨਾਮ ਲਿਖ, ਉਹਦੀ ਸਿਫਤ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾ, ਬਾਬਾ ਇਹ ਲੇਖਾ ਲਿਖ ਜਾਣ। ਇਸ ਲੇਖੇ ਨੂੰ ਲਿਖਣਾ ਜਾਣ ਸਿੱਖ। ਸੋ ਜਿੱਥੇ ਦਰਗਾਹ ਦੇ ਅੰਦਰ ਲੇਖਾ ਜੋਖਾ ਮੰਗਿਆ ਜਾਣਾ, ਉੱਥੇ ਨਿਸ਼ਾਨ ਹੋਵੇ ਕੋਲ, ਭਾਵ ਰਾਹਦਾਰੀ ਹੋਵੇ ਜਿਸ ਕਰਕੇ ਲੇਖੇ ਤੋਂ ਛੁੱਟ ਜਾਈਏ। ਰਹੋ ਵਿਚਾਰ, ਨੂਰਦੀਨ ਕਾਜੀ ਕੋਲ ਪੜ੍ਹਨੇ ਪਾਤਾ ਵੀ ਇਲਮ ਫਾਰਸੀ ਪੜ੍ਹਾ ਦਿਓ ਉਸਨੂੰ। ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਸੀਂ ਵੀ ਨਹੀਂ ਪੜ੍ਹੇ ਹੋਏ, ਤੁਹਾਨੂੰ ਅਸੀਂ ਪੜ੍ਹਾਉਣਾ ਹੈ। ਔਰ ਹਜ਼ੂਰ ਨੇ ਕਿਹਾ ਯਕ ਕਰਜ ਗੁਫਤਮ ਪੇਸ ਤੋਂ ਦਰਗੋ ਸਕੁਨ ਕਰਤਾਰ। ਫਾਰਸੀ ਭਾਸ਼ਾ ਬਿਨਾਂ ਸਿੱਖਣ ਤੋਂ ਹਜ਼ੂਰ ਨੇ ਫਾਰਸੀ ਉਚਾਰੀ। ਇੱਕ ਮੈਨੂੰ ਮਿਲਿਆ, ਉਸ ਪਿੰਡ 'ਚ ਮੈਂ ਗ੍ਰੰਥੀ ਦੀ ਸੇਵਾ ਕਰਦਾ ਸੀ, ਬਜ਼ੁਰਗ ਮਿਲਿਆ, ਉਹਦੀਆਂ ਗੱਲਾਂ ਸੁਣ ਕੇ ਤੁਸੀਂ ਹੱਸੋਗੇ। ਉਹ ਕਹਿਣ ਲੱਗਾ ਬਈ ਗੁਰੂ ਨਾਨਕ ਸਾਹਿਬ ਮਹਾਰਾਜ 70 ਕੁ ਸਾਲ ਦੀ ਸਾਰੀ ਆਜੂ ਤੇ ਵੱਖਰੀਆਂ ਵੱਖਰੀਆਂ ਬੋਲੀਆਂ 'ਚ ਸਤਿਗੁਰਾਂ ਬਾਣੀ ਉਚਾਰੀ ਆ, ਜਿੱਥੇ ਜਾਂਦੇ ਹੋਣਗੇ ਖਰੇ ਕਿੰਨੇ ਸਾਲਾਂ 'ਚ ਪਹਿਲਾਂ ਭਾਸ਼ਾ ਸਿੱਖਦੇ ਹੋਣਗੇ ਤੇ ਫਿਰ ਬਾਣੀ ਉਚਾਰਦੇ ਹੋਣਗੇ। ਮੈਂ ਕਿਹਾ ਨਹੀਂ, ਉਹਨਾਂ ਬਾਰੇ ਤਾਂ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਇਹ ਕਰਤਾ ਵਿਦਿਆ ਕੇ ਜਾਲਾ, ਇਨ ਪੜ੍ਹਨੇ ਕੇ ਪਰੋ ਨਾ ਖਿਆਲਾ, ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਕੋਲੋਂ ਸਿੱਖਣ ਨਹੀਂ ਜਾਂਦੇ ਰਹੇ, ਸਿਖਾਉਣ ਜਾਂਦੇ ਰਹੇ ਨੇ। ਫਿਰ ਇੱਕ ਦਿਨ ਮੈਂ ਪਿਛਲੇ ਸਮੇਂ ਇੰਡੀਆ ਗਿਆ ਤੇ ਉਹ ਬੰਦਾ ਮੈਨੂੰ ਕਹਿਣ ਲੱਗਾ ਭਾਈ ਬਾਬਾ ਜੀ ਰਾਵਣ ਚੰਗਾ ਬੰਦਾ ਸੀ ਕਿ ਰਾਮ ਚੰਦਰ? ਮੈਂ ਕਿਹਾ ਵੀ ਰਾਵਣ ਨਾਲੋਂ ਰਾਮ ਚੰਦਰ ਜੀ 20 ਦਰਜੇ ਚੰਗੇ ਸਨ। ਕਹਿੰਦਾ ਨਹੀਂ ਜੀ, ਕਹਿੰਦੇ ਰਾਵਣ ਬੜਾ ਚੰਗਾ ਬੰਦਾ ਸੀ, ਰਾਮ ਮਾੜਾ ਸੀ। ਮੈਂ ਕਿਹਾ ਮਹਾਰਾਜ ਜੀ ਬਾਣੀ 'ਚ ਲਿਖਿਆ ਹੋਇਆ ਭਾਈ ਰਾਵਣ ਮੂਰਖ ਸੀ ਤੇ ਰਾਮ ਨੂੰ ਗੁਰਮੁਖ ਲਿਖਿਆ ਹੋਇਆ। ਕਹਿਣ ਲੱਗਾ ਤੁਹਾਡੇ ਵਰਗਿਆਂ ਲਿਖਤਾ ਹੋਣਾ ਬਾਣੀ 'ਚ ਵੀ। ਕਹਿੰਦਾ ਇਹੋ ਜਿਹੇ ਸਿੱਖਾਂ ਦਾ ਹਾਲ ਆ, ਮੈਨੂੰ ਹਾਲਾਤ ਵੇਖ ਕੇ ਤਰਸ ਆਉਂਦਾ ਵੀ ਲੋਕ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਦੇ ਬਾਵਜੂਦ ਲੋਕ ਸਾਨੂੰ ਪੜ੍ਹਾਉਣ ਲੱਗਦੇ ਵੀ ਅਸੀਂ ਤੁਹਾਨੂੰ ਪੜ੍ਹਾਉਣਾ। ਉੱਥੇ ਕੀ ਇਲਾਜ ਕੀਤਾ ਜਾਏ? ਮੈਂ ਹੱਥ ਜੋੜ ਲਿਆ ਵੀ ਬਜ਼ੁਰਗੋ, ਹੋ ਸਕਦਾ ਸਾਡੇ ਵਰਗੇ ਨੇ ਲਿਖਤਾ ਹੋਏ, ਹੁਣ ਤੇਰੇ ਨਾਲ ਮੱਥਾ ਕੀ ਮਾਰੀ ਜਦੋਂ ਤੂੰ ਮੰਨਦਾ ਹੀ ਨਹੀਂ, ਬਾਣੀ ਨੂੰ ਵੀ ਨਹੀਂ ਮੰਨਦਾ। ਸੁਰਹ ਵਿਚਾਰ, ਇਸ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਾਰਸੀ ਭਾਸ਼ਾ ਸ਼ਬਦ ਉਚਾਰਿਆ ਯਕ ਅਰਜ ਗੁਫਤਮ ਪੇਸ ਤੋ। ਹੇ ਵਾਹਿਗੁਰੂ, ਯਕ ਮੈਨੇ ਇੱਕ, ਅਰਜ ਮੈਨੇ ਅਰਦਾਸ ਬੇਨਤੀ। ਜਿਹੜਾ ਅਰਦਾਸ ਸ਼ਬਦ ਹੈ ਇਹ ਫਾਰਸੀ ਭਾਸ਼ਾ ਦੇ ਦੋ ਅੱਖਰਾਂ ਤੋਂ ਬਣਿਆ, ਅਰਜ ਦਾਸ। ਜਿਹੜੀ ਦਾਸਾ ਭਾਵ ਧਾਰ ਕੇ ਅਰਜ ਬੇਨਤੀ ਕੀਤੀ ਜਾਏ ਉਹਦਾ ਨਾਮ ਹੈ ਅਰਦਾਸ। ਸੋ ਇਸ ਪ੍ਰਕਾਰ ਯਕ ਇੱਕ ਅਰਜ, ਇੱਕ ਅਰਦਾਸ, ਇੱਕ ਬੇਨਤੀ, ਗੁਫਤਮ ਬੋਲਦਾ ਹਾਂ, ਕਹਿੰਦਾ ਹਾਂ ਤੇਰੇ ਅੱਗੇ, ਪੇਸ ਤੋਂ ਤੇਰੇ ਅੱਗੇ ਇੱਕ ਅਰਦਾਸ ਕਰਦਾ ਹਾਂ। ਦਰ ਗੋਸ਼ ਕੁਨ ਕਰਤਾਰ, ਦਰ ਮੈਨੇ ਵਿੱਚ, ਗੋਸ਼ ਮੈਨੇ ਕੰਨਾਂ ਦੇ। ਹੇ ਕਰਤਾਰ ਵਾਹਿਗੁਰੂ, ਆਪਣੇ ਕੰਨਾਂ ਵਿੱਚ ਮੇਰੀ ਬੇਨਤੀ ਕਿਰਪਾ ਕਰਕੇ ਸੁਣ। ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਵੇਖੋ ਇੱਕ ਸਤਿਗੁਰਾਂ ਦੀ ਵਿਲੱਖਣਤਾ, ਹਿੰਦੂ ਕਹਿੰਦੇ ਆ ਕਿ ਫਾਰਸੀ ਭਾਸ਼ਾ ਵਾਲੇ ਜਿਹੜੇ ਰੱਬ ਦੇ ਨਾਂ ਅਸੀਂ ਨਹੀਂ ਲੈਣੇ, ਅਸੀਂ ਕਰੀਮ ਨਹੀਂ ਕਹਿਣਾ, ਰਹੀਮ ਨਹੀਂ ਕਹਿਣਾ, ਅੱਲਾ ਨਹੀਂ ਕਹਿਣਾ, ਖੁਦਾ ਨਹੀਂ ਕਹਿਣਾ। ਮੁਸਲਮਾਨ ਕਹਿੰਦੇ ਆ ਵੀ ਤੁਹਾਡੀ ਜਿਹੜੀ ਸੰਸਕ੍ਰਿਤ ਭਾਸ਼ਾ 'ਚ ਰਾਮ ਲਿਖਿਆ ਹੋਇਆ, ਕ੍ਰਿਸ਼ਨ ਲਿਖਿਆ ਹੋਇਆ, ਬਿਸ਼ਨ ਲਿਖਿਆ ਹੋਇਆ, ਨਾਰਾਇਣ ਲਿਖਿਆ, ਅਸੀਂ ਉਹ ਨਾਂ ਨਹੀਂ ਕਹਿਣੇ। ਉਹ ਮੁਸਲਮਾਨ ਕਹਿੰਦਾ ਸਾਡੇ ਖੁਦਾ ਦੇ ਨਾਂ ਜਿਹੜੇ ਵੱਖਰੇ ਨੇ ਉਹ ਅਸੀਂ ਲੈਣੇ, ਸਾਡਾ ਖੁਦਾ ਵੱਖਰਾ। ਹਿੰਦੂ ਕਹਿੰਦਾ ਵੱਖਰਾ। ਫਿਰ ਹਿੰਦੂ ਕਹਿੰਦਾ ਵੀ ਸਾਡਾ ਰੱਬ ਜਿਹੜਾ ਰਾਮ ਉਹ ਹੈ ਚੜ੍ਹਦੇ ਪਾਸੇ, ਮੁਸਲਮਾਨ ਕਹਿੰਦਾ ਵੀ ਸਾਡਾ ਅੱਲਾ ਲਹਿੰਦੇ ਵਾਲੇ ਪਾਸੇ ਜਿੱਧਰ ਮੱਕਾ। ਪਰ ਹਜ਼ੂਰ ਦਾ ਸਿਧਾਂਤ ਹੈ ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਹੈ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਸਾਰਿਆਂ ਦੇ ਦਿਲਾਂ ਚ ਵੱਸਦਾ, ਤੁਸੀਂ ਬਾਹਰ ਲੱਭਦੇ ਫਿਰਦੇ ਹੋ। ਔਰ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਬਲਿਹਾਰਾ ਜਾਉ ਜੇਤੇ ਤੇਰੇ ਨਾਮ ਹੈ, ਤੇਰੇ ਭਗਤਾਂ ਨੇ ਜਿੰਨੇ ਵੀ ਤੇਰੇ ਗੁਣਾ ਕਰਕੇ ਨਾਮ ਰੱਖੇ ਮੈਂ ਤੇਰੇ ਸਾਰਿਆਂ ਨਾਵਾਂ ਤੋਂ ਕੁਰਬਾਨ ਹਾਂ। ਨਾਮ ਤਾਂ ਤੇਰੇ ਹੀ ਹੈ ਨਾ ਗੁਣਾ ਕਰਕੇ ਪਏ। ਰਹੀਮ ਦਾ ਸ਼ਬਦ ਅਰਥ ਹੈ ਰਹਿਮ ਦਿਲ, ਤਰਸ ਕਰਨੇ ਵਾਲਾ, ਔਰ ਕਰੀਮ ਦਾ ਅਰਥ ਹੈ ਕਰਮ ਬਖਸ਼ਿਸ਼ ਕਰਨ ਵਾਲਾ। ਇਸ ਵਾਸਤੇ ਮਾੜਾ ਕਿਵੇਂ ਹੋਇਆ ਬਈ? ਸੋ ਇਸ ਪ੍ਰਕਾਰ ਖੁਦਾ ਦਾ ਅਰਥ ਹੈ ਖੁਦ ਆਇਆ ਹੋਇਆ ਸਾਰੀ ਸ੍ਰਿਸ਼ਟੀ ਚ, ਖੁਦ ਸੁਤੰਤਰ ਰੂਪ ਹੈ, ਅੱਲਾ ਪਵਿੱਤਰ ਸਰੂਪ ਹੈ। ਸੋ ਇਸੇ ਤਰ੍ਹਾਂ ਬਾਕੀ ਨਾਮ ਹੈ ਜਿਹੜੇ ਹਿੰਦੂ ਧਰਮ ਦੇ ਅਨੁਸਾਰ ਨੇ। ਰਹੋ ਵਿਚਾਰ, ਹਜ਼ੂਰ ਕਹਿੰਦੇ ਨੇ ਹੱਕਾ ਹੱਕਾ ਮੈਂ ਨੇ ਇੱਕ ਕਬੀਰ, ਹੱਕਦਾਰ ਸੱਚ ਸਰੂਪ ਵੀ ਹੈ। ਕਬੀਰ ਫਾਰਸੀ ਭਾਸ਼ਾ ਦਾ ਸ਼ਬਦ ਆ ਵੀ ਵੱਡਾ ਸਭ ਤੋਂ। ਕਰੀਮ ਬਖਸ਼ਿਸ਼ ਕਰਨ ਵਾਲਾ, ਬੇਐਬ ਐਬਾਂ ਤੋਂ ਰਹਿਤ, ਪਰਵਦਗਾਰ ਪਾਲਣ ਵਾਲਾ। ਹੇ ਵਾਹਿਗੁਰੂ, ਇਹ ਵਿਸ਼ੇਸ਼ਣ ਲਾਇਦ ਨਾਮ ਨਾਲ ਵੀ ਇੰਨੇ ਗੁਣ ਤੇਰੇ ਅੰਦਰ ਹਨ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ, ਦੁਨੀਆਂ ਦੇ ਮੁਕਾਮ ਦੁਨੀਆਂ ਦੇ ਟਿਕਾਣੇ ਸਭ ਫਨਾ ਰੂਪ ਹਨ। ਇਸ ਸੰਸਾਰ ਤੇ ਕੋਈ ਟਿਕਾਣਾ ਐਸਾ ਨਹੀਂ ਜਿੱਥੇ ਸਦਾ ਰਹਿ ਸਕੀਏ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਨ, ਤਹਿਕੀਕ ਮੈਨੇ ਨਿਸ਼ਚੈ ਕਰਕੇ ਦਿਲ ਦੇ ਅੰਦਰ ਦਾਨੀ, ਮੈਨੇ ਇਹ ਗੱਲ ਅਸੀਂ ਜਾਣੀ ਹੈ। ਤਹਿਕੀਕ ਦਿਲ ਦਾਨੀ, ਮਮ ਸਰ ਮੂਹੇ ਇਜ਼ਰਾਈਲ ਗ੍ਰਿਫਤਾ ਹੈ, ਮੇਰੇ ਸਰ ਸਿਰ ਦੇ ਜਿਹੜੇ ਮੂਹੇ ਮੈਨੇ ਕੇਸ ਅਜਰਾਈਲ ਨਾਂ ਦੇ ਫਰਿਸ਼ਤੇ ਨੇ ਇਹ ਕਾਜੀ ਫੜੇ ਹੋਏ ਨੇ। ਕਦੇ ਇਹ ਗੱਲ ਵਿਚਾਰੀ ਕਿ ਮੇਰੇ ਸਿਰ ਦੇ ਕੇਸਾਂ ਨੂੰ ਅਜਰਾਈਲ ਫਰਿਸ਼ਤੇ ਨੇ ਪਕੜਿਆ ਹੋਇਆ? ਦਿਲ ਹੇਚ ਨਾ ਜਾਣੀ ਉੱਕਾ ਹੀ ਕਦਾਚਿਤ, ਬਿਲਕੁਲ ਦਿਲ ਵਿੱਚ ਇਹ ਗੱਲ ਨਹੀਂ ਤੈਂ ਜਾਣੀ। ਜਨ ਪਿਸਰ, ਜਨ ਮੈਨੇ ਇਸਤਰੀ ਜਨਾਨੀ ਘਰ ਵਾਲੀ, ਪਿਸਰ ਪੁੱਤਰ, ਪਦਰ ਪਿਓ, ਬਰਾਦਰਾਂ ਭਰਾ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਕੋਈ ਵੀ ਅੰਤ ਨੂੰ ਬਾਂਹ ਫੜਨ ਵਾਲਾ ਨਹੀਂ ਹੋਏਗਾ। ਆਖਿਰ ਬਿਆਫਤਮ ਕਸ ਨੰਦਾਰਦ ਕਿਉਂ ਸਵਦ ਤਕਬੀਰ, ਆਖਿਰ ਕਿਉਂ ਡਿੱਗੇਗਾ ਧਰਤੀ ਤੇ ਪਟਕ ਕੇ? ਜਦੋਂ ਮੌਤ ਆ ਗਈ, ਰੂਹ ਨਿਕਲ ਗਈ, ਡਿੱਗ ਪਏਗਾ ਧਰਤੀ ਤੇ, ਨਿਸਾਰ ਹੋ ਕੇ ਮੁਰਦਾ ਹੋ ਜਾਏਗਾ, ਹਿਲਣ ਜੋਗਾ ਨਹੀਂ ਰਹੇਗਾ। ਤੇ ਹਾਲਤ ਕਰਨਗੇ ਜਮਦੂਤ ਇੰਜ ਦੀ ਜਿਸ ਤਰ੍ਹਾਂ ਬੱਕਰੇ ਨੂੰ ਕੋਹਿਆ ਜਾਂਦਾ। ਉਸ ਵੇਲੇ ਕੌਣ ਤੇਰਾ ਸਹਾਈ ਹੋਵੇਗਾ? ਕਾਜੀ ਦੀਆਂ ਅੱਖਾਂ ਖੋਲ ਦਿੱਤੀਆਂ ਸੱਚੇ ਪਾਤਸ਼ਾਹ ਨੇ। ਜਨ ਪਿਸਰ ਪੱਧਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਬਿਅਖਤਮ ਕਸ ਨੰਦਾਰਦ ਚੂੰ ਸਵਦ ਤਕਬੀਰ। ਕਹਿੰਦੇ ਇੰਜ ਬੇਨਤੀ ਕਰ ਵਾਹਿਗੁਰੂ ਨੂੰ, ਸ਼ਬ ਰੋਜ ਗਸਤਮ ਦਰ ਹਵਾ, ਸ਼ਬ ਮੈਨੇ ਰਾਤ ਸ਼ਬਨਮ, ਔਰ ਰੋਜ਼ ਮੈਨੇ ਦਿਨ, ਰਾਤ ਤੇ ਦਿਨ ਗਸਤਮ ਤੁਰਿਆ ਫਿਰਦਾ ਹਾਂ, ਦਰ ਹਵਾ ਇੱਛਾ ਵਿੱਚ, ਦੁਨੀਆਂ ਦੀ ਹਵਸ਼ ਵਿੱਚ, ਦੁਨੀਆਂ ਦੇ ਨਫਸ ਵਿੱਚ, ਦੁਨੀਆਂ ਦੇ ਪਦਾਰਥਾਂ ਦੀਆਂ ਕਾਮਨਾਵਾਂ ਵਿੱਚ ਮਹਾਰਾਜ ਦਿਨੇ ਰਾਤ ਪਾਉਂਦਾ ਫਿਰਦਾ ਹਾਂ। ਸਭ ਰੋਜ਼ ਗਸਤਮ ਦਰ ਹਵਾ, ਸਭ ਰੋਜ਼ ਗਸਤਮ ਦਰ ਹਵਾ, ਕਰ ਦੇਮ ਵਧੀ ਖਿਆਲ, ਕਰਦਾ ਹਾਂ ਨਿੱਤ ਬਦੀਆਂ ਵਾਲੇ ਖਿਆਲ, ਮੇਰੇ ਅੰਦਰ ਫੁਰਨੇ ਬਦੀਆਂ ਦੇ ਫੁਰਦੇ ਨੇ ਸੱਚੇ ਪਾਤਸ਼ਾਹ। ਸਭ ਰੋਜ਼ ਗਸਤਮ ਦਰ ਹਵਾ, ਕਰ ਦੇਮ ਵਧੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿੰਨੀ ਅਹਿਵਾਲ, ਮੈਂ ਨੇਕੀ ਵਾਲੀ ਕਾਰ ਨੂੰ ਕਦੇ ਗ੍ਰਹਿਣ ਨਹੀਂ ਕੀਤਾ, ਮੇਰੇ ਇਹੋ ਜਿਹੇ ਹਾਲਾਤ ਹਨ ਸੱਚੇ ਪਾਤਸ਼ਾਹ। ਫਿਰ ਕੀ ਹੋਣਾ ਚਾਹੀਦਾ? ਜਨ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿੰਨੀ ਅਹਿਵਾਲ, ਬਦ ਬਖਤ, ਬਖਤ ਮੈਨੇ ਭਾਗ, ਬਦ ਮੈਨੇ ਬੁਰੇ, ਬੁਰੇ ਕਰਮਾਂ ਵਾਲਾ ਹਾਂ, ਬੁਰੇ ਭਾਗਾਂ ਵਾਲਾ ਹਾਂ, ਕਿਉਂਕਿ ਕਰਮ ਪਿਛਲੇ ਜਨਮਾਂ ਚ ਬੁਰੇ ਕੀਤੇ ਤੇ ਮੇਰੇ ਭਾਗ ਵੀ ਬੁਰੇ ਲਿਖੇ ਗਏ। ਬਦ ਬਖਤ ਹਮ ਚੋ ਬਖੀਲ ਗਾਫਿਲ, ਚੁਗਲੀ ਨਿੰਦਿਆ ਕਰਨ ਵਾਲਾ ਬਖੀਲ ਹਾਂ, ਗਾਫਲ ਸੁਸਤ ਹਾਂ ਤੇਰੀ ਭਗਤੀ ਵੱਲੋਂ, ਬੇਨਜ਼ਰ ਅੱਖਾਂ ਤੋਂ ਅੰਨਾ ਹਾਂ, ਅੰਤਰੀਵ ਨੇਤਰ ਹੈ ਨਹੀਂ, ਬੇਵਾਕ ਬੇਖੌਫ ਹਾਂ ਤੇਰੇ ਡਰ ਵੱਲੋਂ, ਨਿਡਰ ਹੋਇਆ ਫਿਰਦਾ, ਡਰ ਨਹੀਂ ਤੇਰਾ ਖਲੜੀ ਚ ਧਾਰਨ ਕੀਤਾ। ਨਾਨਕ ਬੁਗੋਇਦ ਜਨ ਤੁਰਾ, ਮੈਂ ਬੇਨਤੀ ਕਰਦਾ ਹਾਂ ਕਿ ਹਾਂ ਮੈਂ ਤੇਰਾ, ਪੈਦਾ ਤਾਂ ਮੈਨੂੰ ਤੂੰ ਹੀ ਕੀਤਾ ਨਾ, ਜਿਹੋ ਜਿਹਾ ਜਨ ਸੇਵਕ ਤੇਰਾ ਬਣਨਾ ਚਾਹੀਦਾ ਸੀ ਉਹ ਜਿਹਾ ਤਾਂ ਬਣਿਆ ਨਹੀਂ ਗਿਆ, ਪਰ ਹਾਂ ਤੇਰਾ ਨਾਨਕ ਬਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ, ਤੇਰੇ ਦਿਨੇ ਰਾਤ ਭਗਤੀ ਕਰਨ ਵਾਲੇ ਜਿਹੜੇ ਚਾਕਰ ਭਗਤਾਂ ਨੇ ਉਹਨਾਂ ਦੇ ਪੈਰਾਂ ਦੀ ਖਾਕ ਵਰਗਾ ਤੇਰਾ ਮੈਂ ਵੀ ਇੱਕ ਦਾਸ ਹਾਂ, ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਵਰਗਾ ਆਖਰ ਮੈਂ ਵੀ ਤੇਰਾ ਹੀ ਹਾਂ, ਹਾਂ ਤਾਂ ਤੇਰਾ। ਇੰਜ ਬੇਨਤੀ ਕਰੇਗਾ ਜੇ ਘਗਿਆ ਕੇ ਕਾਜੀ ਸਾਹਿਬ ਤੇ ਬਖਸ਼ਿਆ ਜਾਏਗਾ, ਛੁਟਕਾਰਾ ਹੋ ਜਾਏਗਾ। ਇਹ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਹੈ। ਸੋ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਉਂ ਥਾਵਾਂ ਥਾਵਾਂ ਤੇ ਜਿੱਥੇ ਜਿੱਥੇ ਕਿਸੇ ਸ਼ੰਕਾਵਾਦੀ ਨੇ ਸ਼ੰਕਾ ਉਚਾਰਨ ਕੀਤਾ ਉੱਥੇ ਉੱਥੇ ਜਾ ਕੇ ਸਤਿਗੁਰਾਂ ਬਾਣੀ ਲਿਖੀ ਉਚਾਰੀ ਔਰ ਬਾਣੀ ਲਿਖੀ ਗਈ ਨਾਲੋ ਨਾਲ, ਚਾਹੇ ਸਤਿਗੁਰੂ ਜੀ ਲਿਖਵਾਉਂਦੇ ਹੋਣਗੇ ਚਾਹੇ ਆਪ ਕਲਮ ਨਾਲ ਲਿਖਦੇ ਹੋਣਗੇ। ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਸਤਿਗੁਰਾਂ ਦੇ ਪਾਸ ਬਾਣੀ ਦੀ ਪੋਥੀ ਸੀ ਜਿਸ ਵੇਲੇ ਹਜ਼ੂਰ ਮੱਕੇ ਸ਼ਰੀਫ ਗਏ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਪੂਜਾ ਬਾਂਗ ਮਸੱਲਾ ਧਾਰੀ। ਹਾਜੀਆਂ ਵਾਲਾ ਲਿਬਾਸ ਧਾਰਿਆ, ਉਹਨਾਂ ਕੋਲ ਤਾਂ ਹੁੰਦੀ ਸੀ ਕੁਰਾਨ ਸ਼ਰੀਫ, ਸਤਿਗੁਰਾਂ ਕੋਲ ਸੀ ਆਪਣੀ ਬਾਣੀ, ਔਰ ਬਾਣੀ ਦੀ ਪੋਥੀ ਹਜ਼ੂਰ ਨੇ ਨਾਲ ਫੜੀ ਹੋਈ ਸੀ। ਔਰ ਫਿਰ ਲਿਖਿਆ ਅੱਗੇ ਜਾ ਕੇ ਕਿ ਪੁੱਛਣ ਫੋਲ ਕਿਤਾਬ ਨੂੰ, ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਬਾਬਾ ਜੀ ਆਪਣੀ ਕਿਤਾਬ ਵਿਖਾਓ, ਜਿਹੜੀ ਬਾਣੀ ਤੁਸੀਂ ਲਿਖੀ ਹੋਈ ਆ ਇਹਦੇ ਵਿੱਚ ਤੁਸੀਂ ਮੁਸਲਮਾਨ ਦੀ ਤਾਰੀਫ ਲਿਖੀ ਆ ਜਾਂ ਹਿੰਦੂਆਂ ਦੀ, ਹਿੰਦੂਆਂ ਦੇ ਪੱਖ ਦੇ ਹੋ ਕਿ ਮੁਸਲਮਾਨਾਂ ਦੇ ਪੱਖ ਦੇ ਹੋ? ਤੇ ਗੁਰੂ ਨਾਨਕ ਸਾਹਿਬ ਨੇ ਦੋਵੇਂ ਰੱਦ ਕਰਤੇ। ਭਾਈ ਗੁਰਦਾਸ ਜੀ ਲਿਖਦੇ ਨੇ, ਹਜ਼ੂਰ ਕਹਿਣ ਲੱਗੇ ਭਾਈ ਹਿੰਦੂ ਮੁਸਲਮਾਨ ਦਰਗਾਹ ਅੰਦਰ ਲੈਣ ਨਾ ਢੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਸੱਜਣੋ ਕਰਨੀ ਪ੍ਰਧਾਨ ਹੈ, ਇੱਥੇ ਲਿਬਾਸ ਪ੍ਰਧਾਨ ਨਹੀਂ, ਇੱਥੇ ਨਾਂ ਦਾ ਹਿੰਦੂ ਪ੍ਰਵਾਨਿਕ ਨਹੀਂ, ਇੱਥੇ ਨਾਂ ਦਾ ਮੁਸਲਮਾਨ ਪ੍ਰਵਾਨਿਕ ਨਹੀਂ। ਹਜ਼ੂਰ ਨੇ ਬਾਣੀ ਚ ਕਿਹਾ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆਂ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਘਿਓ ਪਾਗ ਹਰਾ। ਫਿਰ ਸਤਿਗੁਰਾਂ ਨਮਾਜ਼ਾਂ ਦੱਸੀਆਂ, ਵੇਲੇ ਦੱਸੇ ਨੇ। ਸੋ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਯਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਮਹਾਰਾਜ ਕਹਿੰਦੇ ਸ਼ੁਭ ਗੁਣਾਂ ਤੋਂ ਬਗੈਰ ਨਮਾਜ਼ ਕਾਹਦੀ। ਸੋ ਇਸੇ ਤਰ੍ਹਾਂ ਹਿੰਦੂਆਂ ਬਾਰੇ ਕਿਹਾ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ, ਅੰਧੇ ਗੂੰਗੇ ਅੰਧ ਅੰਧਾਰ, ਪਾਥਰ ਲੈ ਪੂਜਾ ਮੁਗਧ ਗਵਾਰ, ਓਏ ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਮਹਾਰਾਜ ਕਹਿੰਦੇ ਪੱਥਰ ਤਾਂ ਆਪ ਡੁੱਬ ਜਾਂਦਾ, ਤੁਸੀਂ ਪੱਥਰ ਦੀ ਪੂਜਾ ਕਰਕੇ ਡੁੱਬੋਗੇ ਤਰੋਗੇ ਨਹੀਂ, ਮਹਾਰਾਜ ਨੇ ਲਿਹਾਜ਼ ਨਹੀਂ ਕਿਸੇ ਦਾ ਕੀਤਾ। ਸੋ ਸੱਚੇ ਪਾਤਸ਼ਾਹ ਨੇ ਦੱਸਿਆ ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ, ਖੱਤਰੀ ਕਿਹੋ ਜਿਹਾ ਹੋਣਾ ਚਾਹੀਦਾ, ਤੇ ਧਰਮ ਦੀ ਕਿਰਤ ਕਰਨ ਵਾਲਾ ਕਿਹੋ ਜਿਹਾ ਹੋਣਾ ਚਾਹੀਦਾ। ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ, ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਗਤ, ਸੋਈ ਬ੍ਰਾਹਮਣ ਪੂਜਣ ਜੁਗਤ। ਹਜ਼ੂਰ ਨੇ ਸ਼ੁਭ ਗੁਣਾਂ ਨੂੰ ਪ੍ਰਧਾਨਤਾ ਦਿੱਤੀ ਹੈ ਆਪਣੀ ਬਾਣੀ ਚ, ਲਿਹਾਜ਼ ਨਹੀਂ ਕਿਸੇ ਦਾ ਕੀਤਾ, ਬੇਖੌਫ ਹੋ ਗਏ। ਮੈਂ ਅਮਰੀਕਾ ਦੇ ਵਿੱਚ ਇੱਕ ਗੁਰਦੁਆਰੇ ਕਥਾ ਕਰਾਂ ਤੇ ਉੱਥੇ ਇੱਕ ਪਰਿਵਾਰ ਨੇ ਵਿਰੋਧ ਬੜਾ ਕੀਤਾ, ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਕਿਹਾ ਵੀ ਇਸ ਬੰਦੇ ਨੂੰ ਗੁਰਦੁਆਰਿਓਂ ਕੱਢੋ, ਤਾਂ ਅਸੀਂ ਗੁਰਦੁਆਰੇ ਆਉਣਾ। ਫਿਰ ਮੈਂ ਕਿਹਾ ਵੀ ਪੁੱਛੋ ਕਾਰਨ ਕੀ। ਕਹਿਣ ਲੱਗੇ ਇਹ ਕਥਾ ਕਰਦਿਆਂ ਕੁੱਤੇ ਕਹਿੰਦਾ ਸੀ। ਮੈਂ ਕਿਹਾ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਕੁੱਤੇ ਸ਼ਬਦ ਲਿਖਿਆ ਹੋਇਆ, ਹੁਣ ਬਾਣੀ ਚੋਂ ਕਿਵੇਂ ਕੱਢਦੀ ਹੈ? ਮੈਂ ਇਹ ਅਰਜ਼ ਕੀਤੀ ਸੀ ਵੀ ਸਤਿਗੁਰਾਂ ਬਾਬਰ ਦੇ ਸਾਹਮਣੇ ਗੱਲ ਕਹੀ ਭਾਈ ਰਾਜੇ ਛੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਤੇ ਇਹ ਗੁਰੂ ਨਾਨਕ ਸਾਹਿਬ ਸੂਰਬੀਰ ਹੀ ਕਹਿ ਸਕਦਾ ਸੀ, ਹੋਰ ਨਹੀਂ ਸੀ ਕੋਈ ਕਹਿ ਸਕਦਾ। ਤੇ ਜਿਵੇਂ ਅੱਜ ਕੱਲ੍ਹ ਮੈਂ ਕਿਹਾ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਜ਼ੁਲਮ ਕੀਤਾ, ਆ ਹੁਣ ਕੱਲ੍ਹ ਪਰਸੋਂ ਮਰ ਗਿਆ ਕਪੂਲਾ ਨਾਂ ਦਾ ਬੰਦਾ, ਸਾੜ ਕੇ ਮਾਰਿਆ ਗਿਆ। ਉਹਨੇ ਵੀ ਲੋਕਾਂ ਦੇ ਘਰ ਦੇ ਚਿਰਾਗ ਬੁਝਾਏ ਸੀ, ਜਿਨ੍ਹਾਂ ਬਾਰੇ ਮੈਨੂੰ ਜਾਣਕਾਰੀ ਵੀ ਹੈ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਉਹਨਾਂ ਦੇ ਘਰਾਂ ਦੇ ਚਿਰਾਗ ਵੀ ਬੁਝਾਏ ਸੀ ਨਾ ਅਨੇਕਾਂ। ਹੁਣ ਉਹਦੀ ਮਾਂ ਪਿੱਟਦੀ ਸੀ, ਉਹਨੂੰ ਪੁੱਛਣਾ ਚਾਹੀਦਾ ਸੀ ਵੀ ਜਦੋਂ ਲੋਕਾਂ ਦੀਆਂ ਪਿੱਟਦੀਆਂ ਸੀ, ਇਹਨੇ ਪਿੱਟਣੇ ਲਾਈਆਂ ਸੀ, ਉਦੋਂ ਕਿੱਥੇ ਸੀ, ਉਦੋਂ ਕਿੱਥੇ ਗਈ ਸਾਂ ਤੂੰ।
ਇਹਨੂੰ ਵਰਜਣ ਵਾਲੀ, ਇਹੋ ਜਿਹਾ ਗੰਦ ਜੰਮਿਆ ਤਾਂ ਆਪਣੀ ਕੁੱਖ ਤੋਂ, ਇਹਨੂੰ ਰੋਨੀ ਆ। ਗੁਰੂ ਕੇ ਪਿਆਰਿਓ, ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਭਾਈ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਈ। ਹੁਣ ਉਹਨਾਂ ਲੋਕਾਂ ਨੇ ਇਸ ਗੱਲ ਦਾ ਕਿਉਂ ਵਿਰੋਧ ਕੀਤਾ? ਉਹਨਾਂ ਦਾ ਕੋਈ ਰਿਸ਼ਤੇਦਾਰ ਸੀ ਜਿਹੜਾ ਪੁਲਿਸ ਵਾਲਾ ਸੀ, ਇੰਡੀਆ ਜ਼ਾਲਮ ਰਿਹਾ ਸੀ, ਅਤੇ ਉਹ ਨਹੀਂ ਸੀ ਚਾਹੁੰਦੇ ਵੀ ਸਾਡੇ ਰਿਸ਼ਤੇਦਾਰ ਦੇ ਖਿਲਾਫ਼ ਬੋਲੇ। ਹੁਣ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ, ਨਾ ਮੈਨੂੰ ਪਤਾ ਸੀ ਵੀ ਕੌਣ ਆ। ਦੂਸਰਾ, ਉਹ ਨਰਕਧਾਰੀਆਂ ਦੇ ਚੇਲੇ ਸਨ, ਦੋ ਤਿੰਨ ਪਰਿਵਾਰ ਕਹਿਣ ਲੱਗੇ ਗੁਰਦੁਆਰੇ ਨਹੀਂ ਆਉਣਾ। ਮੈਂ ਪ੍ਰਬੰਧਕਾਂ ਨੂੰ ਕਿਹਾ ਵੀ ਹੁਣ ਤੁਸੀਂ ਇਹ ਵਿਚਾਰੋ ਭਾਈ ਉਹ ਸੰਗਤ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਨ ਨੂੰ ਰੋਕਿਓ, ਸੰਗਤ ਕਿਵੇਂ ਹੋਈ? ਜੇ ਇਹੋ ਜਿਹੀ ਸੰਗਤ ਵੀ ਤੁਹਾਨੂੰ ਚਾਹੀਦੀ ਹੈ ਤਾਂ ਮੈਂ ਚਲਿਆ ਜਾਣਾ, ਮੈਨੂੰ ਕੀ ਫਰਕ ਪੈਣ ਲੱਗਾ, ਹੋਰ ਕਿਤੇ ਜਾ ਪਾਵਾਂਗਾ। ਪਰ ਗੁਰੂ ਕੇ ਪਿਆਰਿਓ, ਗੁਰਮਤ ਦਾ ਸਹੀ ਪ੍ਰਚਾਰ ਕਰਨ ਦੇ ਰਾਹ ਵਿੱਚ ਲੋਕ ਵੀ ਅੜਿੱਕਾ ਉਡਾਉਂਦੇ ਨੇ, ਜ਼ੋਰ ਵੀ ਪੈ ਜਾਂਦਾ ਤਾਕਤ ਵਾਲਿਆਂ ਦਾ, ਮਾਇਆਧਾਰੀਆਂ ਦਾ। ਪ੍ਰਭੂਕੰਦਾ ਨੂੰ ਖਿਆਲ ਹੁੰਦਾ ਵੀ ਮਾਇਆਧਾਰੀ ਬੰਦੇ ਆਉਣ, ਜ਼ਿਆਦਾ ਮਾਇਆ ਚਾਹੀਦੀ ਆ। ਕਈ ਵਾਰੀ ਇੰਝ ਵੀ ਝੁਕ ਜਾਂਦੇ ਆ ਪ੍ਰਬੰਧਕ, ਪਰ ਸਾਨੂੰ ਸਤਿਗੁਰਾਂ 'ਤੇ ਭਰੋਸਾ ਨਹੀਂ। ਬੜੀ ਹੈਰਾਨੀ ਦੀ ਗੱਲ, ਕੁਝ ਲੋਕ ਸਮਝਦੇ ਨੇ ਵੀ ਅਸੀਂ ਗੁਰਦੁਆਰੇ ਨੂੰ ਚਲਾ ਰਹੇ ਹਾਂ। ਵੀ ਕਮਲਿਓ, ਇੱਥੇ 'ਤੇ ਆ ਕੇ ਅਰਦਾਸਾਂ ਕਰੀਦੀਆਂ ਵੀ ਸਾਡਾ ਘਰ ਬਾਰ ਚੰਗਾ ਚੱਲਦਾ ਰਹੇ, ਤੁਸੀਂ ਗੁਰਦੁਆਰਾ ਕਿਵੇਂ ਚਲਾਉਣ ਲੱਗ ਪਏ? ਨਹੀਂ, ਸਾਡੇ ਮੋਢਿਆਂ 'ਤੇ ਕੋਈ ਭਾਰ ਨਹੀਂ ਗੁਰਦੁਆਰਾ ਚਲਾਉਣ ਦਾ। ਇਸ ਵਾਸਤੇ ਮੈਂ ਇੱਥੋਂ ਦੇ ਪ੍ਰਬੰਧਕਾਂ ਬਾਰੇ ਨਹੀਂ ਗੱਲ ਕਰ ਰਿਹਾ, ਮਤ ਕੋਈ ਗੁੱਸਾ ਕਰੇ, ਨਹੀਂ। ਹਾਂ, ਜਿਹੜੇ ਪ੍ਰਬੰਧਕ ਹੈ, ਸੇਵਾਦਾਰ ਨੇ, ਉਹਨਾਂ ਸਿਰ ਜ਼ਿੰਮੇਵਾਰੀ ਹੈ, ਧਿਆਨ ਰੱਖਣਾ ਪੈਂਦਾ ਉਹਨਾਂ ਨੂੰ। ਪਰ ਇੰਨਾ ਨਹੀਂ ਝੁਕ ਜਾਣਾ ਚਾਹੀਦਾ ਲੋਕਾਂ ਦੇ ਅੱਗੇ ਵੀ ਜਿਹੜੇ ਧਰਮ ਦਾ ਹੀ ਪ੍ਰਚਾਰ ਰੋਕ ਦੇਣ ਗੁਰਦੁਆਰਿਓ, ਵੀ ਧਰਮ ਦੀ ਗੱਲ ਨਹੀਂ ਕਰਨ ਦੇਣੀ, ਰਹੋ ਵਿਚਾਰ। ਇਸ ਵਾਸਤੇ ਸਾਧ ਸੰਗਤ ਜੀ, ਸਤਿਗੁਰਾਂ ਨੇ ਬਾਣੀ ਵਿੱਚ ਬੜੀ ਬੇਖੌਫੀ ਨਾਲ ਬਚਨ ਕੀਤੇ ਨੇ। ਇਕੱਲੇ 6ਵੇਂ ਤੇ 10ਵੇਂ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ਼ ਆਵਾਜ਼ ਨਹੀਂ ਉਠਾਈ, ਪਹਿਲਾਂ ਵੀ ਬਾਣੀ 'ਚ ਲਿਖੇ ਹੋਏ ਐਸੇ ਬਚਨ ਨੇ ਕਿ ਜਦੋਂ ਐਸਾ ਸਮਾਂ ਹੋਵੇ, ਤੁਹਾਡੇ ਕੋਲ ਸ਼ਸਤਰ ਹੋਣ, ਤੁਸੀਂ ਮੁਕਾਬਲਾ ਕਰ ਸਕਦੇ, ਉਦੋਂ ਮੁਕਾਬਲਾ ਕਰੋ। ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਾ ਕਬਹੁ ਨਾ ਛੱਡਾ ਖੇਤ। ਜਦੋਂ ਤੁਹਾਡਾ ਜ਼ੋਰ ਨਹੀਂ ਪੈਂਦਾ, ਉਦੋਂ ਵੀ ਧਰਮ ਦੀ ਖਾਤਰ ਸਰੀਰ 'ਤੇ ਖੇਡ ਜਾਓ ਬਾਜੀ, ਸਰੀਰ ਕੁਰਬਾਨ ਹੋ ਜਾਏ, ਕੋਈ ਨਹੀਂ, ਧਰਮ ਨਿਭਾ ਜਾਓ, ਸਤਿਕਾਰੇ ਜਾਓਗੇ ਲੋਕ ਪ੍ਰਲੋਕ 'ਚ। ਜੇ ਧਰਮ ਛੱਡ ਕੇ ਤੁਸੀਂ ਧਰਮ ਤਿਆਗ ਦਿੱਤਾ, ਆਪਣੀ ਜਾਨ ਬਚਾ ਲਈ, ਤੇ ਕਿਸੇ ਨੇ ਨਾਂ ਨਹੀਂ ਤੁਹਾਡਾ ਲੈਣਾ, ਨਿੰਦਿਆ ਹੀ ਹੋਵੇਗੀ, ਲੋਕ ਪ੍ਰਲੋਕ ਵਿਗੜ ਜਾਏਗਾ। ਇਹ ਹੈ ਸਾਡੇ ਸਤਿਗੁਰਾਂ ਦਾ ਸਿਧਾਂਤ, ਰਹੋ ਵਿਚਾਰ। ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਬਾਣੀ ਦੀ ਪੋਥੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰਗੱਦੀ ਦੇਣ ਵੇਲੇ ਨਾਲ ਸੌਂਪੀ, ਔਰ ਜਪਜੀ ਸਾਹਿਬ ਦੀਆਂ 38 ਪੌੜੀਆਂ ਤੇ ਸਲੋਕ ਦੀ ਤਰਤੀਬ, ਇਹ ਜਿਹੜਾ ਜਪਜੀ ਸਾਹਿਬ ਆ, ਵੱਖਰੇ ਵੱਖਰੇ ਥਾਵਾਂ ਤੇ ਉਚਾਰਿਆ ਗਿਆ। ਕੁਝ ਵਿਦਵਾਨਾਂ ਦਾ ਮਤ ਆ ਕਿ ਸਾਰਾ ਸਿੱਧਾਂ ਨਾਲ ਹੀ ਗੋਸ਼ਟ ਉਚਾਰ ਹੁੰਦਿਆਂ ਉਚਾਰਿਆ, ਕੁਛ ਵਿਦਵਾਨਾਂ ਦਾ ਮਤ ਆ ਕਿ ਥਾਵਾਂ ਥਾਵਾਂ ਤੇ ਪੌੜੀਆਂ ਉਚਾਰੀਆਂ ਹੋਈਆਂ ਸਨ। ਤੇ ਉਸ ਵੇਲੇ ਜਨਮ ਸਾਖੀ 'ਚ ਲਿਖਿਆ, ਇਤਿਹਾਸਕਾਰਾਂ ਲਿਖਿਆ, ਭਈ ਰਾਵੀ ਦੇ ਕੰਢੇ ਤੇ ਕਰਤਾਰਪੁਰ ਵਿਖੇ ਗੁਰੂ ਅੰਗਦ ਸਾਹਿਬ ਨੂੰ ਇੱਕ ਬਾਹਰੋਂ ਆਏ ਹੋਏ ਸੰਤਾਂ ਨੇ, ਕਿਸੇ ਦੂਜੇ ਮਤ ਦੇ ਲੋਕਾਂ ਨੇ ਮਾਲਾ ਮੰਤਰ ਬਾਰੇ ਪੁੱਛਿਆ ਵੀ ਤੁਹਾਡਾ ਮਾਲਾ ਮੰਤਰ ਕਿਹੜਾ? ਤਾਂ ਗੁਰੂ ਨਾਨਕ ਸਾਹਿਬ ਨੇ ਇਹ ਜਪਜੀ ਸਾਹਿਬ ਦੀਆਂ 38 ਪੌੜੀਆਂ ਤੇ ਸਲੋਕ, ਇਹ ਸਾਨੂੰ ਮਾਲਾ ਮੰਤਰ ਬਖਸ਼ਿਆ, ਇਹ ਤਰਤੀਬ ਗੁਰੂ ਅੰਗਦ ਸਾਹਿਬ ਦੇ ਕੋਲੋਂ ਬਣਵਾਈ। ਔਰ ਇਸ ਪ੍ਰਕਾਰ ਗੁਰਗੱਦੀ ਵੇਲੇ ਇਹ ਬਾਣੀ ਦੀ ਪੋਥੀ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸੌਂਪੀ ਗਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਪ ਵੀ ਕੁਛ ਬਾਣੀ ਉਚਾਰੀ, ਬਾਣੀ ਦਾ ਪ੍ਰਚਾਰ ਕੀਤਾ, ਔਰ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵਾਂਗ ਸਾਰਾ ਜਿਹੜਾ ਧਰਮ ਦਾ ਸਿਲਸਿਲਾ ਸੀ ਉਹ ਚਲਾਇਆ, ਅੱਗੇ ਮਰਿਆਦਾ ਕਾਇਮ ਰੱਖੀ, ਆਸਾ ਦੀ ਵਾਰ ਦਾ ਰੋਜ਼ ਕੀਰਤਨ, ਜਪਜੀ ਸਾਹਿਬ ਦੇ ਰੋਜ਼ ਨਿਤਨੇਮ ਸਿੱਖਾਂ ਦੇ ਕੋਲੋਂ ਕਰਵਾਏ, ਔਰ ਇਸੇ ਤਰ੍ਹਾਂ ਉਸ ਬਾਣੀ ਨੂੰ ਸੰਭਾਲ ਕੇ ਰੱਖਿਆ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਸੌਂਪੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਬਾਣੀ ਉਚਾਰੀ, ਔਰ ਇਸੇ ਤਰ੍ਹਾਂ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਸੌਂਪੀ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੀ ਬਾਣੀ ਉਚਾਰੀ। ਇਹ ਚਾਰ ਪਾਤਸ਼ਾਹੀਆਂ ਦੀ ਬਾਣੀ ਗੋਇੰਦਵਾਲ ਸਾਹਿਬ ਸੀ, ਭਾਵੇਂ ਕਿ ਕੁਝ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਨਹੀਂ, ਗੁਰੂ ਅਰਜਨ ਸਾਹਿਬ ਬਾਣੀ ਦੀਆਂ ਪੋਥੀਆਂ ਲੈਣ ਗੋਇੰਦਵਾਲ ਸਾਹਿਬ ਨਹੀਂ ਗਏ, ਪਰ ਇਹ ਸਿੱਧ ਹੁੰਦਾ ਹੈ ਜਿਸ ਪਾਲਕੀ ਤੇ ਗੁਰੂ ਅਰਜਨ ਦੇਵ ਮਹਾਰਾਜ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਗਏ ਨੇ, ਅੱਜ ਵੀ ਗੋਇੰਦਵਾਲ ਸਾਹਿਬ ਪਾਲਕੀ ਮੌਜੂਦ ਆ, ਦੁਬਾਰਾ ਪਾਲਕੀ ਤੇ ਨਹੀਂ ਚੜ੍ਹੇ, ਨਵੀਂ ਪਾਲਕੀ ਤੇ ਪੋਥੀਆਂ ਸਭਾਇਮਨ ਕੀਤੀਆਂ। ਜਿਸ ਵੇਲੇ ਬਾਬਾ ਮੋਹਨ ਜੀ ਦੇ ਤਾਈ ਸਤਿਗੁਰਾਂ ਨੇ ਬਾਣੀ ਦੀਆਂ ਪੋਥੀਆਂ ਸੰਭਾਲੀਆਂ ਸਨ, ਕਿਹਾ ਸੀ ਕਿ 5ਵੇਂ ਜਾਮੇ 'ਚ ਅਸੀਂ ਲੈਣ ਆਵਾਂਗੇ ਪੋਥੀਆਂ, ਕਿਉਂਕਿ ਜਿਹੜੇ ਸਨ ਬਾਬਾ ਮੋਹਨ ਜੀ, ਉਹਨਾਂ ਨੇ ਗੁਰੂ ਰਾਮਦਾਸ ਨੂੰ ਗੁਰਗੱਦੀ ਜਿਸ ਵੇਲੇ ਸਤਿਗੁਰਾਂ ਦਿੱਤੀ ਤਾਂ ਮੱਥਾ ਨਹੀਂ ਸੀ ਟੇਕਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਬੜਾ ਅਫਰਿਆ ਹੋਇਆ ਤੇ ਉਹਨਾਂ ਨੂੰ ਅਫਰੇਵਾਂ ਹੋ ਜਾਂਦਾ ਸੀ, ਭਾਵੇਂ ਉਹ ਬੜੀ ਬੰਦਗੀ ਵਾਲੇ ਸਨ ਪਰ ਅਫਰੇਵਾਂ ਰੋਜ਼ ਹੁੰਦਾ ਸੀ। ਇੱਕ ਵਾਰੀ ਉਹਨਾਂ ਨੇ ਬੇਨਤੀ ਕੀਤੀ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਵੀ ਮਹਾਰਾਜ ਇਹ ਅਫਰੇਵਾਂ ਮੇਰਾ ਕਿਵੇਂ ਹਟੇਗਾ, ਕਿਹਾ ਅਸੀਂ ਪੰਜਵੇਂ ਜਾਮੇ 'ਚ ਪੋਥੀਆਂ ਲੈਣ ਆਵਾਂਗੇ, ਹੋਰ ਨਾ ਕਿਸੇ ਨੂੰ ਦੇਵੀਂ, ਅਤੇ ਅਸੀਂ ਪੰਜਵੇਂ ਜਾਮੇ 'ਚ ਆ ਪਾਵਾਂਗੇ, ਉਦੋਂ ਤੇਰਾ ਅਫਰੇਵਾਂ ਵੀ ਹਟਾ ਦਿਆਂਗੇ। ਔਰ ਇਸ ਪ੍ਰਕਾਰ ਫਿਰ ਦਾਤੂ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਵੀ ਮਾਰੀ ਸੀ, ਉਸ ਲੱਤ ਵਿੱਚ ਵੀ ਦਰਦ ਹੁੰਦੀ ਸੀ, ਖਡੂਰ ਸਾਹਿਬ ਉੱਥੇ ਰਹਿੰਦੇ ਸਨ। ਜਿਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸਿੱਖਾਂ ਨੂੰ ਭੇਜਿਆ, ਭਾਵੇਂ ਦਰਵਾਜ਼ੇ ਦੀ ਚੂਥੀ ਵੀ ਪੱਟੀ ਬਾਬਾ ਬੁੱਢਾ ਜੀ ਨੇ, ਪਰ ਬਾਬਾ ਮੋਹਨ ਦੀ ਸਮਾਧੀ ਉਥਾਨ ਨਹੀਂ ਸੀ ਹੋਈ। ਸਤਿਗੁਰੂ ਅਰਜਨ ਦੇਵ ਮਹਾਰਾਜ ਆਪ ਆਏ ਸਨ ਤੇ ਹਜ਼ੂਰ ਨੇ ਗਲੀ 'ਚ ਖਲੋ ਕੇ ਤੰਬੂਰੇ ਦੇ ਨਾਲ ਇਹ ਸ਼ਬਦ ਉਚਾਰਨ ਕੀਤਾ ਸੀ, ਗਾਇਆ ਸੀ, ਗੌੜੀ ਮਹੱਲਾ ਪੰਜਵਾਂ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀ ਉਹ ਸੰਤ ਧਰਮਸ਼ਾਲਾ। ਭਾਵੇਂ ਇਹ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਹੋਇਆਂ ਬਾਣੀ ਉਚਾਰੀ ਸੀ, ਪਰ ਜਿਸ ਵੇਲੇ ਚੌਥੀ ਪੌੜੀ ਉਚਾਰੀ ਆ, ਇਹਨੇ ਚਿਰ ਨੂੰ ਮੋਹਨ ਜੀ ਦਰਵਾਜ਼ਾ ਖੋਲ੍ਹ ਕੇ ਆਪ ਆਪਣੇ ਬਾਹਰ ਆ ਗਏ ਸੀ, ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੌਂਪੀਆਂ ਤੇ ਨਾਲ ਹੀ ਬੇਨਤੀ ਕੀਤੀ, ਮਹਾਰਾਜ ਮੈਨੂੰ ਅਫਰੇਵਾਂ ਹੁੰਦਾ ਹਟਾ ਦਿਓ। ਸਤਿਗੁਰਾਂ ਨੇ ਉੱਠ ਕੇ ਆਪਣੇ ਮਾਮਾ ਜੀ ਜਾਣ ਕੇ ਬੜਾ ਸਨਮਾਨ ਵੀ ਕੀਤਾ, ਜੱਫੀ 'ਚ ਲਿਆ ਔਰ ਵਚਨ ਕੀਤਾ, ਅੱਜ ਤੋਂ ਬਾਅਦ ਤੁਹਾਨੂੰ ਮਾਮਾ ਜੀ ਅਫਰੇਵਾਂ ਨਹੀਂ ਹੋਵੇਗਾ, ਕਿਉਂਕਿ ਸਤਿਗੁਰੂ ਜੀ ਗੁਰਗੱਦੀ ਦੇ ਵਾਰਸ ਸੀ ਨਾ, ਉਹ ਹੀ ਦਾਤ ਬਖਸ਼ ਸਕਦੇ ਸਨ। ਇਸ ਪ੍ਰਕਾਰ ਫਿਰ ਉਹਨਾਂ ਪੋਥੀਆਂ ਨੂੰ ਸਾਧ ਸੰਗਤ ਜੀ ਇੱਕ ਪਾਲਕੀ ਵਿੱਚ ਸਭਾਇਮਾਨ ਕਰਕੇ, ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਈ ਵਾਰੀ ਪੜ੍ਹੇ ਲਿਖੇ ਸੱਜਣ ਵੀ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਤੇ ਰੁਮਾਲੇ ਦੇਣ ਦੀ ਲੋੜ ਨਹੀਂ, ਇੰਨਾ ਸਨਮਾਨ ਕਰਨ ਦੀ ਲੋੜ ਨਹੀਂ, ਬਾਣੀ ਲਿਖ ਲਿਖ ਕੇ ਵੰਡੀ ਜਾਓ ਲੋਕਾਂ 'ਚ, ਇਹ ਪ੍ਰਚਾਰ ਆ, ਸਤਿਕਾਰ ਕਰਨ ਦੀ ਲੋੜ ਨਹੀਂ। ਇੱਕ ਮਿਸ਼ਨਰੀ ਸੀ, ਉਹਨੇ ਪਿੱਛੇ ਜੋ ਲੇਖ ਲਿਖਿਆ ਅਖਬਾਰ 'ਚ, ਨਹੀਂ ਪ੍ਰਚਾਰ ਦੀ ਤਾਂ ਸੱਜਣੋ ਲੋੜ ਹੈ, ਪਰ ਤੁਸਾਂ ਵੇਖਿਆ ਹੋਵੇਗਾ ਸਾਡੇ ਵੱਡੇ ਵਡੇਰੇ ਬਜ਼ੁਰਗ ਕਿਤੇ ਗੁਰਮੁਖੀ ਭਾਸ਼ਾ ਦਾ ਅੱਖਰ ਵੀ ਲਿਖਿਆ ਡਿੱਗਾ ਹੁੰਦਾ ਸੀ, ਚੁੱਕ ਕੇ ਮੱਥੇ ਨਾਲ ਆਉਂਦੇ ਸਨ, ਤੇ ਇਹ ਗੁਰੂ ਨਾਨਕ ਸਾਹਿਬ ਦੇ ਮੁਖਾਰ ਬਿੰਦ ਤੋਂ ਭਾਸ਼ਾ ਉਚਰੀ ਆ। ਔਰ ਬਾਣੀ ਜਿੱਥੇ ਲਿਖੀ ਹੋਵੇ ਗੁਰਮੁਖੀ ਅੱਖਰਾਂ 'ਚ, ਉਹਦਾ ਸਨਮਾਨ ਸਾਨੂੰ ਕਰਨਾ ਪਏਗਾ, ਤਾਂ ਹੀ ਸਤਿਗੁਰਾਂ ਦੇ ਸਿੱਖ ਹਾਂ। ਜੇ ਬਾਣੀ ਦਾ ਅਦਬ ਨਾ ਕਰੀਏ, ਕਹੀਏ ਇਕੱਲਾ ਪ੍ਰਚਾਰ 'ਚ ਇਹਦਾ ਲਿਖ ਲਿਖ ਵੰਡੀ ਜਾਓ ਲੋਕ ਬੇਅਦਬੀ ਕਰਨ, ਇਹ ਵੀ ਠੀਕ ਨਹੀਂ ਹੈ। ਜਿੱਥੋਂ ਤੱਕ ਹੋ ਸਕੇ ਅੱਖਾਂ ਸਾਹਮਣੇ ਬੇਅਦਬੀ ਨਹੀਂ ਹੋਣ ਦੇਣੀ ਬਾਣੀ ਦੀ, ਅਦਬ ਕਰਨਾ ਜਿੰਨਾ ਵੱਧ ਹੋ ਸਕੇ। ਸੋ ਇਸ ਵਾਸਤੇ ਅਦਬ ਦੀ ਬੜੀ ਲੋੜ ਹੈ। ਸਤਿਗੁਰਾਂ ਨੇ ਪਾਲਕੀ ਵਿੱਚ ਪੋਥੀਆਂ ਸਭਾਇਮਨ ਕੀਤੀਆਂ, ਵੇਖੋ ਉਦੋਂ ਅਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਗੱਦੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਮਿਲੀ, ਪਰ ਪੋਥੀਆਂ ਹਨ, ਪੋਥੀਆਂ ਨੂੰ ਪਾਲਕੀ 'ਚ ਸਭਾਇਮਨ ਕਰਕੇ ਇਤਿਹਾਸ ਗਵਾ ਭਾਈ ਹਜ਼ੂਰ ਨੇ ਜੋੜਾ ਵੀ ਨਹੀਂ ਪਾਇਆ, ਨਾ ਦੂਜੀ ਪਾਲਕੀ 'ਚ ਸਵਾਰ ਹੋਏ ਨੇ, ਆਪਣੀ ਹੱਥੀਂ ਚੌਰ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਰੀ ਵਾਟ ਪੈਦਲ ਚੱਲ ਕੇ ਬਿਖੜਾ ਪੈਂਡਾ ਇੱਕ ਰਾਤ ਖਡੂਰ ਸਾਹਿਬ ਰਹੇ ਨੇ, ਔਰ ਦਾਤੂ ਜੀ ਦੀ ਲੱਤ ਨੂੰ ਪੀੜ ਹੁੰਦੀ ਹਟਾਈ ਹੈ, ਅਗਲੇ ਦਿਨ ਚੱਲ ਕੇ ਅੰਮ੍ਰਿਤਸਰ ਸਾਹਿਬ ਦੁੱਖ ਭੰਜਣੀ ਬੇਰੀ ਦੇ ਪਾਸ ਅਗਲੇ ਪਾਸੇ 68 ਘਾਟ ਥੜਾ, ਉਸ ਅਸਥਾਨ ਤੇ ਪੋਥੀਆਂ ਵਾਲੀ ਪਾਲਕੀ ਸੁਭਾਇਮਨ ਕੀਤੀ ਗਈ। ਬਾਬਾ ਬੁੱਢਾ ਜੀ ਨੇ ਸਾਰੀ ਰਾਤ ਚੌਰ ਦੀ ਸੇਵਾ ਕੀਤੀ ਤੇ ਸਾਰੀ ਰਾਤ ਕੀਰਤਨ ਹੋਇਆ, ਔਰ ਉਸ ਤੋਂ ਬਾਅਦ ਰਾਮਸਰ ਸਰ ਸਰੋਵਰ ਦੇ ਕੰਢੇ ਤੇ ਤੰਬੂ ਲਗਵਾਇਆ ਗਿਆ। ਸਤਿਗੁਰੂ ਮਹਾਰਾਜ ਨੇ ਆਪ ਹੀ ਆਪਣੀ ਬਾਣੀ ਵਿੱਚ ਚੜ੍ਹਾਈ ਔਰ ਭਗਤਾਂ ਦੀ ਭੱਟਾਂ ਦੀ। ਸੋ ਇਸੇ ਤਰ੍ਹਾਂ ਰਾਏ ਬਲਵੰਤ ਸੱਤੇ ਡੂਮ ਆਦਿਕਾਂ ਦੀ ਵਾਰ, ਇਹ ਸਿੱਖਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵਿੱਚ ਚੜਵਾਈ ਲਿਖਵਾਇਆ ਸਰੂਪ। ਸਤਿਗੁਰਾਂ ਨੇ ਜਿਸ ਵੇਲੇ ਪੋਥੀਆਂ ਲੈ ਕੇ ਆਏ ਨੇ, ਉਸ ਵੇਲੇ ਖੁਸ਼ੀ 'ਚ ਬਚਨ ਵੀ ਉਚਾਰਨ ਕੀਤੇ ਨੇ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਏ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਇਸੇ ਤਰ੍ਹਾਂ ਬਚਨ ਉਚਾਰਿਆ ਸੀ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਇਸ ਬਾਣੀ ਨੂੰ ਇੰਨਾ ਸਨਮਾਨ ਦਿੱਤਾ ਸਤਿਗੁਰਾਂ ਨੇ, ਔਰ ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਤੇ ਬੈਠ ਕੇ ਆਪ ਬਾਣੀ ਉਚਾਰੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਕਰਵਾਈ, ਬਾਣੀ ਇਕੱਤਰ ਕੀਤੀ। ਕਿਉਂ? ਬਿਰਥੀ ਚੰਦ ਦਾ ਪੁੱਤਰ ਜਿਹੜਾ ਸੀ ਮਿਹਰਵਾਨ, ਉਹ ਵੀ ਬਾਣੀ ਲਿਖਣ ਲੱਗ ਪਿਆ ਸੀ। ਸਤਿਗੁਰਾਂ ਨੇ ਆਪਣੀ ਗੋਦੀ 'ਚ ਉਹਨੂੰ ਖੜਾਇਆ ਸੀ, ਆਪ ਵਿੱਦਿਆ ਪੜ੍ਹਾਈ ਸੀ, ਪਰ ਪਿਓ ਦੀ ਸਿੱਖਿਆ ਕਰਕੇ ਵੀ ਕਿਸੇ ਤਰ੍ਹਾਂ ਮੈਂ ਗੁਰੂ ਬਣ ਜਾਵਾਂ। ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਨ ਰੋਕਦਾ ਸੀ ਤੇ ਆਪਣੀ ਬਾਣੀ 'ਚ ਨਾਨਕ ਨਾਮ ਭਰ ਭਰ ਕੇ ਕਹਿੰਦਾ ਸੀ ਇਹ ਗਾਓ। ਸਤਿਗੁਰਾਂ ਨੇ ਵਿਚਾਰਿਆ, ਭਾਈ ਗੁਰਦਾਸ ਜੀ ਨਾਲ ਬਚਨ ਕੀਤਾ, ਭਾਈ ਗੁਰਦਾਸ ਜੀ ਤੁਸੀਂ ਸਾਡੀ ਬਾਣੀ ਨੂੰ ਪਛਾਣ ਲੈਂਦੇ ਹੋ ਵੀ ਇਹ ਗੁਰੂ ਦੀ ਬਾਣੀ ਹੈ ਤੇ ਇਹ ਕੱਚੀ ਬਾਣੀ ਆ, ਇਹ ਕਿਵੇਂ? ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਜਿਸ ਤਰ੍ਹਾਂ ਕੋਈ ਪਤਨੀ ਭਾਵੇਂ ਪਰਦੇ ਅੰਦਰ ਹੋਵੇ ਆਪਣੇ ਪਤੀ ਦੀ ਆਵਾਜ਼ ਪਛਾਣ ਲੈਂਦੀ ਹੈ, ਮਹਾਰਾਜ ਦਾਸ ਤੁਹਾਡਾ ਇਸ ਤਰ੍ਹਾਂ ਤੁਹਾਡੀ ਬਾਣੀ ਨੂੰ ਪਛਾਣਦਾ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਸੀਂ ਤਾਂ ਪਛਾਣ ਲੈਂਦੇ ਹੋ, ਪਰ ਆਉਣ ਵਾਲੇ ਸਮੇਂ 'ਚ ਰਲਗੱਟ ਬਾਣੀ ਹੋ ਜਾਏਗੀ ਅਤੇ ਪਤਾ ਨਹੀਂ ਲੱਗੇਗਾ ਲੋਕਾਂ ਨੂੰ। ਇਸ ਕਰਕੇ ਬਾਣੀ ਦਾ ਇੱਕ ਸੰਚਾ ਕਰ ਦੀਏ ਤਿਆਰ, ਬਾਣੀ ਇਕੱਠੀ ਕਰ ਦੀ, ਅਸਲੀ ਬਾਣੀ ਕੱਚੀ ਪਾਸੇ ਹੋ ਜਾਏ। ਇਸ ਵਾਸਤੇ ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ 'ਤੇ ਉੱਥੇ ਬੈਠ ਕੇ ਸਤਿਗੁਰਾਂ ਨੇ ਤੰਬੂ ਲਗਵਾ ਕੇ ਬਾਣੀ ਉਚਾਰੀ, ਔਰ ਇਸ ਬਾਣੀ ਨੂੰ ਫਿਰ ਲਾਹੌਰ ਭੇਜਿਆ ਗਿਆ ਬੀੜ ਸਾਹਿਬ ਬਣਾਉਣ ਲਈ। ਜਿਸ ਵੇਲੇ ਬੀੜ ਸਾਹਿਬ ਵੱਜ ਕੇ ਆਈ, ਸਤਿਗੁਰੂ ਜੀ ਪਾਲਕੀ ਲੈ ਕੇ ਭਾਦਰੋਂ ਸੁਦੀ ਏਕਮ 1661 ਬਿਕਰਮੀ, 1604 ਈਸਵੀ ਦਾ ਦਿਨ ਸੀ, ਭਾਦਰੋਂ ਮਹੀਨੇ ਦੀ ਮੱਸਿਆ ਤੋਂ ਅਗਲਾ ਦਿਨ। ਔਰ ਉਸ ਦਿਨ ਜਿਸ ਵੇਲੇ ਬੀੜ ਲੈ ਕੇ ਆਏ ਗੁਰਸਿੱਖ, ਤਾਂ ਸਤਿਗੁਰੂ ਮਹਾਰਾਜ ਪਾਲਕੀ ਲੈ ਕੇ ਕੀਰਤਨ ਕਰਦੇ ਹੋਏ ਨਗਰ ਦੇ ਬਾਹਰ ਵਰ ਜਾ ਕੇ ਪਹੁੰਚੇ। ਪਾਲਕੀ ਵਿੱਚ ਬੀੜ ਸਾਹਿਬ ਨੂੰ ਸਭਾਇਮਾਨ ਕੀਤਾ ਗਿਆ, ਸਤਿਗੁਰਾਂ ਦੇ ਸਰੂਪ ਨੂੰ ਚੌਰ ਕਰਦਿਆਂ ਤੇ ਕੀਰਤਨ ਨਗਰ ਕੀਰਤਨ ਦੀ ਸ਼ਕਲ ਵਿੱਚ ਹਰਿਮੰਦਰ ਸਾਹਿਬ ਆਏ। ਹਰਿਮੰਦਰ ਸਾਹਿਬ ਦੀ ਉਸਾਰੀ ਹੋ ਚੁੱਕੀ ਸੀ। ਇੱਥੇ ਆ ਕੇ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਗਿਆ, ਲੇ ਆਵਾਜ਼ ਬੁੱਢਾ ਮੁੱਖ ਬੋਲਾ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਚੌਰ ਬਰਦਾਰ ਗ੍ਰੰਥੀ ਸਾਹਿਬ ਥਾਪਿਆ ਗਿਆ। ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਇਹ ਸ਼ਬਦ ਹੁਕਮਨਾਮਾ ਸਾਹਿਬ ਹੋਇਆ। ਉਸ ਤੋਂ ਬਾਅਦ ਰਾਗੀ ਸਿੱਖਾਂ ਦੇ ਕੋਲੋਂ ਸਤਿਗੁਰਾਂ ਨੇ ਕੀਰਤਨ ਕਰਵਾਇਆ, ਸਾਰਾ ਦਿਨ ਕੀਰਤਨ ਹੁੰਦਾ ਰਿਹਾ। ਪਹਿਰ ਰਾਤ ਗਈ ਨਾਲ ਹਜ਼ੂਰ ਕਹਿੰਦੇ ਬੀੜ ਸਾਹਿਬ ਦਾ ਸੁੱਖ ਆਸਣ ਸਥਾਪਨ ਕੀਤਾ ਜਾਏ ਤੇ ਪਾਲਕੀ ਵਿੱਚ ਸਭਾਇਮਾਨ ਕਰਕੇ ਕੀਰਤਨ ਦੀ ਨਗਰ ਕੀਰਤਨ ਦੀ ਸ਼ਕਲ ਸੰਗਤਾਂ ਸ਼ਾਦੀਆਂ ਨੇ ਵਜਾਉਂਦੀਆਂ, ਕੀਰਤਨ ਦੀ ਧੁਨ ਉੱਠਦੀ ਹੋਈ ਲੈ ਗਿਆ। ਪੁੱਛਿਆ, ਮਹਾਰਾਜ ਸੁੱਖ ਆਸਣ ਕਿੱਥੇ ਕੀਤਾ ਜਾਏਗਾ? ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਜਿੱਥੇ ਦੋ ਨਿਸ਼ਾਨ ਸਾਹਿਬ ਝੁਲਦੇ ਨੇ, ਕੋਠਾ ਸਾਹਿਬ ਅਸਥਾਨ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕਦੇ ਕਦੇ ਆਪਣੇ ਘਰ ਮਹਿਲਾਂ ਜਾਇਆ ਕਰਦੇ ਸਨ, ਬਹੁਤਾ ਸਮਾਂ ਰਾਤ ਨੂੰ ਇੱਥੇ ਬਰਾਜਿਆ ਕਰਦੇ ਸਨ। ਪਲੰਘਾ ਸੀ ਹਜ਼ੂਰ ਦਾ, ਹਜ਼ੂਰ ਕਹਿਣ ਲੱਗੇ ਪਲੰਘਾ ਚੱਕ ਦਿਓ, ਨਵੀਂ ਵਿਛਾਈ ਕੀਤੀ ਜਾਏ ਤੇ ਉੱਥੇ ਇਹ ਪੋਥੀ ਸਾਹਿਬ ਯਾਨੀ ਕਿ ਬੀੜ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਖਾਸਣ ਕੀਤਾ ਜਾਏ। ਜਦੋਂ ਉੱਥੇ ਸੁਖਾਸਣ ਕੀਤਾ ਗਿਆ, ਫਿਰ ਪੁੱਛਿਆ, ਮਹਾਰਾਜ ਤੁਹਾਡੇ ਵਾਸਤੇ ਪਲੰਘਾ ਡਹਾ ਦਈਏ ਨੇੜੇ? ਹਜ਼ੂਰ ਕਹਿਣ ਲੱਗੇ ਨਹੀਂ। ਫਿਰ ਮਹਾਰਾਜ ਆਪ ਕਿੱਥੇ ਬਰਾਜੋਗੇ, ਮਹਿਲਾਂ ਨੂੰ ਜਾਓਗੇ? ਕਹਿਣ ਲੱਗੇ ਨਹੀਂ, ਇਸ ਪਲੰਘੇ ਦੇ ਹੇਠਾਂ ਇੱਕ ਚਾਦਰ ਵਿਛਾ ਦਿਓ, ਧਰਤੀ ਤੇ ਅਸੀਂ ਭੂਮ ਆਸਣ ਰਵਾਂਗੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਬਾਣੀ ਤੁਹਾਡੀ ਹੈ, ਤੁਸੀਂ ਇੰਨਾ ਅਦਬ ਕਿਉਂ ਕਰ ਰਹੇ ਹੋ? ਤਾਂ ਹਜ਼ੂਰ ਨੇ ਕਿਹਾ ਸੀ, ਸਤਿਗੁਰ ਕੇਰ ਸਰੀਰ ਹੈ ਜੋ, ਜਿਹੜੇ ਸਤਿਗੁਰਾਂ ਦੇ ਸਰੀਰ ਨੇ, ਸਭ ਥਾਨ ਸਮੇਂ ਸਭ ਨੈ ਦਰਸਾ ਹੈ, ਸਭਨਾ ਥਾਵਾਂ ਤੇ ਸਾਰਿਆਂ ਸਮਿਆਂ ਚ ਸਰੀਰ ਦੇ ਦਰਸ਼ਨ ਨਹੀਂ ਹੋ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਥਾਨ ਰਹਿ ਹੈ, ਸਭਨਾ ਥਾਵਾਂ ਤੇ ਇੱਕੋ ਸਮੇਂ ਇਸ ਰੂਪ ਦੇ ਦਰਸ਼ਨ ਹੋ ਸਕਦੇ ਨੇ। ਔਰ ਪੂਜੋ ਚੰਦਨ ਕੇਸਰ ਕੋ ਘਸ, ਧੂਫ ਤੁਖਾਏ ਕੈ ਫੂਲ ਚੜਾਹੋ, ਮੇਰੇ ਸਰੂਪ ਤੇ ਯਾਂ ਤੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕਹਿਹੋ। ਮੇਰੇ ਸਰੀਰ ਵਾਲੇ ਸਰੂਪ ਨਾਲੋਂ ਇਹ ਸਰੂਪ ਵੱਡਾ। ਸਤਿਗੁਰ ਨਾਨਕ ਦੇਵ ਨੇ ਜਪਜੀ ਸਾਹਿਬ ਚ ਬਚਨ ਕੀਤਾ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਰੱਬ ਸਭ ਤੋਂ ਵੱਡਾ, ਉਹਦਾ ਸਥਾਨ ਮੁਰਾਤਬਾ ਵੱਡਾ, ਪਰ ਜੇ ਉਹਦੇ ਨਾਲੋਂ ਵੀ ਕੋਈ ਵੱਡੀ ਚੀਜ਼ ਹੈ ਤੇ ਉਹਦਾ ਨਾਮ। ਇੱਥੋਂ ਹਿਸਾਬ ਲਾ ਲਓ, ਜਿਹੜਾ ਮਨੁੱਖ ਇਹ ਪ੍ਰਚਾਰ ਕਰਦਾ ਭਈ ਧਾਰਮਿਕ ਗ੍ਰੰਥ ਪੋਥੀਆਂ ਰੱਬ ਦਾ ਨਾਂ ਉਸ ਤਰ੍ਹਾਂ ਨਹੀਂ ਤੁਹਾਡੀ ਕਲਿਆਣ ਕਰ ਸਕਦਾ, ਦੇਹ ਜ਼ਰੂਰ ਵਿੱਚ ਚਾਹੀਦੀ ਆ। ਵਿੱਚ ਦੇਹ ਨੂੰ ਜਿਹੜਾ ਘਸੋੜਦਾ ਵੀ ਦੇਹ ਕੋਲੋਂ ਮੰਤਰ ਲਓ, ਸਮਝੋ ਵੀ ਰੱਬ ਦੇ ਨਾਮ ਦਾ ਨਿੰਦਕ ਹੈ, ਰੱਬ ਦੇ ਨਾਂ ਨੂੰ ਸਰੀਰ ਨਾਲੋਂ ਨੀਵਾਂ ਦਰਸਾਉਣਾ ਚਾਹੁੰਦਾ, ਰੱਬ ਦਾ ਸੰਤ ਨਹੀਂ ਹੈ। ਜਿਹੜਾ ਜਾਣ ਬੁੱਝ ਕੇ ਪ੍ਰਚਾਰ ਕਰਦਾ, ਵੇਖੋ ਸਰੀਰ ਆ ਜਿਹੜਾ, ਬਿਸ਼ਟਾ ਅਸਤ ਰਖਤ ਪਰੇਟੇ ਚਾਮ, ਇਹਨ ਉੱਪਰਲੇ ਰਾਖਿਓ ਗੁਮਾਨ, ਇਹ ਗੰਦਗੀ ਦਾ ਭਰਿਆ ਥੈਲਾ। ਫਿਰ ਸ਼ੁਭ ਚੀਜ਼ਾਂ, ਹਜ਼ੂਰ ਕਹਿੰਦੇ ਨੇ ਕਰਪੂਰ ਪੋਪ ਸੁਗੰਧਾ, ਪਰਸ ਮਨੁੱਖੇ ਦੇਹੰ ਮਲੀਣੰ, ਮੱਝਾ ਰੁਦਰ ਦੁਰਗੰਧਾ, ਨਾਨਕ ਅਥ ਗਰਬੇਣ ਅਗਿਆਨਣ। ਹਜ਼ੂਰ ਕਹਿੰਦੇ ਨੇ ਮੁਸ਼ਕ ਕਫੂਰ, ਪੁਸ਼ਪ ਫੁੱਲ, ਇਹ ਜਿੰਨੀਆਂ ਵੀ ਸੁਗੰਧੀ ਵਾਲੀਆਂ ਚੀਜ਼ਾਂ ਹਨ, ਬੜੀਆਂ ਚੰਗੀਆਂ ਲੱਗਦੀਆਂ, ਖੁਸ਼ਬੋ ਦਿੰਦੀਆਂ, ਪਰ ਜਦੋਂ ਇਸ ਨਿਕੰਮੇ ਸਰੀਰ ਦੀ ਸੰਗਤ ਕਰ ਲੈਣ, ਇਹਦੇ ਵਿੱਚ ਪਹਿਲਾਂ ਵੀ ਮਿੱਝ ਹੈ, ਖੂਨ ਹੈ, ਦੁਰਗੰਧੀਆਂ ਹਨ, ਤੇ ਉਹਨਾਂ ਚੀਜ਼ਾਂ ਨੂੰ ਵੀ ਇਹ ਗੰਦੀਆਂ ਮੰਦੀਆਂ ਕਰ ਦਿੰਦਾ। ਇਸ ਵਾਸਤੇ ਅਗਿਆਨੀ ਲੋਕ ਹੀ ਸਰੀਰ ਦਾ ਮਾਣ ਚੱਕੀ ਫਿਰਦੇ ਨੇ, ਇਸ ਲਈ ਸਰੀਰ ਤਾਂ ਕੋਈ ਪਵਿੱਤਰ ਚੀਜ਼ ਨਹੀਂ। ਫਿਰ ਸ਼ਬਦ ਨਾਲ ਜੁੜ ਕੇ ਜੇ ਸਰੀਰ ਪਵਿੱਤਰ ਹੋ ਗਿਆ ਤੇ ਸ਼ਬਦ ਨਾਲੋਂ ਵੱਡਾ ਤਾਂ ਨਾ ਹੋ ਗਿਆ? ਜਿੱਥੇ ਸ਼ਬਦ ਲਿਖਿਆ ਹੋਇਆ ਉਹ ਨੀਵਾਂ ਕਿਵੇਂ ਹੋਇਆ ਭਾਈ? ਇਸ ਵਾਸਤੇ ਰੱਬ ਦਾ ਨਾਮ ਸਭ ਤੋਂ ਉੱਚਾ ਹੈ। ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਬਾਅਦ ਚ ਮਿਲੀ ਆ, ਭਗਤਾਂ ਦੀ ਬਾਣੀ ਪਹਿਲਾਂ ਦੀ ਉਚਾਰਨ ਕੀਤੀ ਹੋਈ ਆ। ਭਗਤ ਜੀ ਲਿਖਦੇ ਨੇ, ਤਰ ਤਾਰ ਅਪਵਿੱਤਰ ਕਰ ਮਾਨੀ ਅਰੇ ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਾਉਤ ਲਿਖੀਆ ਤੇ ਉਪਰੇ ਪੂਜੀਆ ਕਰ ਨਮਸਕਾਰੰ। ਭਗਤ ਜੀ ਕਹਿੰਦੇ ਤਾੜੀ ਦਾ ਦ੍ਰਿਸ਼ ਬੜਾ ਨਿਕੰਮਾ ਮੰਨਿਆ, ਸਾਧੂ ਸੰਤ ਉਹਦੇ ਲਾਗੋਂ ਦੀ ਨਹੀਂ ਲੰਘਦੇ, ਕਿਉਂਕਿ ਉਹਦੇ ਵਿੱਚੋਂ ਸ਼ਰਾਬ ਸਰਬਦੀ ਆ। ਸ਼ਰਾਬ ਪੀਣ ਵਾਲੇ ਲੋਕ ਰਾਤ ਨੂੰ ਟੱਕ ਲਾ ਕੇ ਇੱਕ ਕੱਪ ਜਿਹਾ ਨਾਲ ਬੰਨ ਦਿੰਦੇ ਨੇ, ਦਿਨ ਚੜੇ ਨੂੰ ਉਹ ਭਰ ਜਾਂਦਾ, ਉਹ ਮੂਹੇ ਨੂੰ ਪੀ ਕੇ ਆਪਣੀ ਹਵਿਸ਼ ਮੇੜਦੇ ਨੇ ਸ਼ਰਾਬ ਪੀਣ ਦੀ ਆਦਤ, ਔਰ ਇਸ ਕਰਕੇ ਉਹ ਅਪਵਿੱਤਰ ਹੈ। ਪਰ ਤਾੜੀ ਦੇ ਬਿਰਸ਼ ਦੀ ਛਿੱਲ ਜਿਹੜੀ ਆ ਉਹਦਾ ਬਣਦਾ ਕਾਗਜ਼, ਉਸ ਕਾਗਜ਼ ਤੇ ਜਦੋਂ ਰੱਬ ਦਾ ਨਾਂ ਲਿਖਿਆ ਜਾਏ ਤੇ ਸਾਰੇ ਸੰਤੀ ਪੂਜਾ ਕਰਦੇ ਨੇ। ਇਹ ਪੁਰਾਣੇ ਸਮੇਂ ਦਾ ਲਿਖਿਆ ਹੋਇਆ ਬਚਨ ਹੈ ਭਗਤ ਜੀ ਦਾ। ਇਸ ਵਾਸਤੇ ਜਿਹੜਾ ਅਜੋਕੇ ਸਮੇਂ ਚ ਮਨੁੱਖ ਇਹ ਗੱਲ ਕਹਿੰਦਾ ਵੀ ਲਿਖਿਆ ਹੋਇਆ ਰੱਬ ਦਾ ਨਾਮ ਤੁਹਾਡੀ ਕਲਿਆਣ ਨਹੀਂ ਕਰ ਸਕਦਾ, ਉਹ ਫਿਰ ਦੇਹ ਦੇ ਨਾਲ ਲਾ ਕੇ ਦੂਜੇ ਆਪਣੇ ਸੇਵਕ ਨੂੰ ਉਸੇ ਵੇਲੇ ਕਲਿਆਣ ਕਿਉਂ ਨਹੀਂ ਕਰ ਦਿੰਦੇ? ਸਾਰੀ ਉਮਰ ਕਥਾ ਕਰਦੇ ਆ ਗ੍ਰੰਥਾਂ ਦੀ, ਉਹ ਕਿਉਂ ਕਰਦੇ ਨੇ ਭਾਈ? ਇਸ ਵਾਸਤੇ ਸਰੀਰਾਂ ਨਾਲੋਂ ਗੁਰੂ ਕੀ ਬਾਣੀ ਪਰਮੇਸ਼ਰ ਦਾ ਨਾਮ ਵੱਡਾ ਹੈ, ਉੱਚਾ ਹੈ, ਇਹਦੀ ਬਰਾਬਰ ਤਾਂ ਸਰੀਰ ਕੋਈ ਨਹੀਂ ਕਰ ਸਕਦਾ। ਸੋ ਸਤਿਗੁਰਾਂ ਨੇ ਇਸ ਕਰਕੇ ਵੇਖੋ ਚੌਥੇ ਜਾਮੇ 'ਚ ਬਚਨ ਉਚਾਰੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ। ਜੋ ਗੁਰੂ ਕੀ ਬਾਣੀ ਕਹਿੰਦੀ ਉਹਨੂੰ ਸੇਵਕ ਜਨ ਮੰਨੇ ਭਾਵਨਾ ਧਾਰ ਕੇ ਤਾਂ ਪ੍ਰਤੱਖ ਰੂਪ 'ਚ ਹੀ ਗੁਰੂ ਤਾਰ ਦੇਵੇਗਾ ਦੁਨੀਆਂ ਤੋਂ, ਜੇ ਕੋਈ ਮੰਨੇ ਤਾਂ ਤਰ ਜਾਏਗਾ। ਸੋ ਇਸ ਪ੍ਰਕਾਰ ਸੱਤਵੇਂ ਜਾਮੇ 'ਚ ਸਾਧ ਸੰਗਤ ਜੀ, ਸੱਤਵੇਂ ਜਾਮੇ 'ਚ ਹਜ਼ੂਰ ਬੈਠੇ ਹੋਏ ਨੇ ਪਲੰਘ ਤੇ, ਸੰਗਤਾਂ ਕੀਰਤਨ ਗਾਉਂਦੀਆਂ ਆ ਰਹੀਆਂ, ਹਜ਼ੂਰ ਦੇ ਕੰਨਾਂ 'ਚ ਆਵਾਜ਼ ਪਈ, ਛੇਤੀ ਨਾਲ ਉੱਠੇ, ਪਲੰਘ ਦੇ ਨਾਲ ਗੋਡਾ ਵੱਜਾ, ਹਜ਼ੂਰ ਦਾ ਸੱਟ ਲੱਗ ਗਈ, ਚੋਟ ਆ ਗਈ। ਸਿੱਖਾਂ ਨੇ ਪੁੱਛਿਆ ਮਹਾਰਾਜ ਕਾਹਲੀ ਕਿਉਂ ਕੀਤੀ? ਹਜ਼ੂਰ ਕਹਿਣ ਲੱਗੇ ਗੁਰੂ ਕੀ ਬਾਣੀ ਦਾ ਕੀਰਤਨ ਗਾਉਂਦੀਆਂ ਸੰਗਤਾਂ ਆ ਰਹੀਆਂ, ਇਸ ਕਰਕੇ ਛੇਤੀ ਨਾਲ ਉੱਠੇ ਆ। ਕਹਿਣ ਲੱਗੇ ਮਹਾਰਾਜ ਕੋਈ ਨੀ, ਤੁਹਾਡੀ ਬਾਣੀ ਆ। ਹਜ਼ੂਰ ਕਹਿਣ ਲੱਗੇ ਨਹੀਂ, ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਨਾ ਸਿੱਖ ਹਮਾਰਾ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਗੁਰਬਾਣੀ ਦਾ ਭੈ ਨਹੀਂ ਕੀਤਾ, ਅਦਬ ਨਹੀਂ ਕੀਤਾ, ਸਨ ਜਾਣੋ ਸਾਡਾ ਸਿੱਖ ਨਹੀਂ। ਇਸ ਵਾਸਤੇ ਆਪਣੇ ਲਾਇਕ ਪੁੱਤਰ ਨੂੰ, ਵੱਡੇ ਸਪੁੱਤਰ ਰਾਮ ਰਾਏ ਨੂੰ, ਜਿਹਨੇ ਜ਼ਬਾਨੀ ਕੇਵਲ ਬਾਣੀ ਦਾ ਅੱਧਾ ਅੱਖਰ ਬਦਲਿਆ, ਮੁਸਲ ਦੀ ਥਾਂ ਤੇ ਬੇਈ ਕਿਹਾ, ਮੁਸਲਮਾਨ ਦੀ ਥਾਂ ਤੇ ਬੇਈ ਮੰਨ ਕਿਹਾ, ਤਾਂ ਹਜ਼ੂਰ ਕਹਿਣ ਲੱਗੇ ਨਾ ਦਰਸਾ ਨਾ ਦਰਸਾਵਾ, ਨਾ ਸਾਡੇ ਮੱਥੇ ਤੂੰ ਲੱਗਿਆ, ਨਾ ਤੇਰੇ ਦਰਸ਼ਨ ਸਾਨੂੰ ਹੋਣ, ਜਿੱਧਰੋਂ ਮੂੰਹ ਆ ਚਲਿਆ ਜਾ। ਖਾਰਜ ਕਰ ਦਿੱਤਾ ਪੰਥ ਵਿੱਚੋਂ, ਘਰੋਂ ਹੀ ਕੱਢਤਾ ਆਪਣੇ ਪੁੱਤਰ ਨੂੰ। ਇਸ ਵਾਸਤੇ ਗੁਰੂ ਕੇ ਪਿਆਰਿਓ, ਆਉਣ ਵਾਲੇ ਦੀਵਾਨਾਂ 'ਚ ਬੇਨਤੀ ਕਰਾਂਗਾ, ਕੁਝ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੰਗਲ ਤਬਦੀਲ ਕਰਨ ਦਾ ਯਤਨ ਕੀਤਾ ਸੀ, ਆਪਣੀ ਮੱਤ ਜਿਹੜੀ ਸੀ ਵੱਡੀ ਜਾਣੀ ਤੇ ਗੁਰੂ ਦੀ ਮੱਤ ਨੂੰ ਨੀਵਾਂ ਜਾਣਿਆ, ਯਤਨ ਕੀਤਾ ਸੀ, ਪਰ ਸਤਿਗੁਰੂ ਮਹਾਰਾਜ ਦੀ ਕਿਰਪਾਲਤਾ ਨਾਲ ਮਹਾਂਪੁਰਸ਼ਾਂ ਦੇ ਕੋਲੋਂ ਸੇਵਾ ਲਈ ਸਤਿਗੁਰਾਂ ਨੇ, ਉਹਨਾਂ ਦਾ ਇਹ ਯਤਨ ਕਾਰਗਰ ਨਹੀਂ ਸੀ ਹੋ ਸਕਿਆ। ਸੁਰਹ ਵਿਚਾਰ ਆਪ ਜੀ ਆਉਣ ਵਾਲਾ ਦੀਵਾਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕਰੋ, ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।